पूर्ण परमेश्वर है। शिवानंद संत सर्वत्र रमणीय जगदीश्वर है। ब्रह्म प्रणाम प्रणाम गुण प्रणाम सब संत एक टेक तो लाभे बिटानी आस नानक नाम त्याई है कारज लाभे दास तरल सवन्ने खड़त जड़ावी हर प्रेम पुरख मनोवत्ता सुबे काज सुबे लड़े थिए गुरु नानक सतगुरु तत्था सतगुरु जी की पावन गोद विच आप सर्वत संतां जुड़ बैठिया हो परमात्मा नू दो रूपां विच आपां याद करते परमेश्वर दे दो रूपां एक निराकार एक साकार निराकार दे अवैव नहीं है अंग नहीं है और निराकार है साकार अंगा से गुरबाणी अंदर सारे पद पदार्थ मिल जाते हैं। निराकार का कोई आकार नहीं निराकार की कोई जात नहीं कोई मजहब नहीं कोई देख नहीं कोई मिशन नहीं निराकार परमात्मा का कोई अंग नहीं कोई रूप नहीं कोई चेन नहीं कोई चक्कर नहीं। अमृतसर साहिब श्री गुरु गोबिंद सिंह महाराज जी की रचना चक्कर चेहन आर वर्ण जात आर पात महन जे रूप रंग अर लेख पेख को कह ना सकत के आचल मूर्त अनुभव प्रकाश अमितोज कहित कोट इंद्र इंद्राण शाहो शाहान गणित पवन मवि स्वर नर असुर नेत नेत बन पेड़ कह तब सर्व नाम कथ कवन कर्म नाम वर्णत सुन पंच बाणिया जो जब जाप साहब जी का आरंभ होता है तो पहले एक आप पढ़ते हैं निराकार का कोई चेन नहीं कोई चक्कर नहीं कोई रूप नहीं कोई रेख नहीं चेन चक्कर वाला भी परमात्मा है वो है साकार स्वरूप। ये केवल निराकार मनी ये केवल निराकार मनी तो फिर कोई किसी का गुरु नहीं कोई किसी का चेला नहीं। जे निराकार मनी ते सतगुर कहने ने नह किछ जन्म नह किछ मरै आपन चलत आप ही करे कोई मरदा नहीं कोई जमदा नहीं। जे निराकार देखिए परमात्मा जो सारे व्यापक है ना कछ आए बो ना कछ जाए बो राम की दुहाई कबीर साहब कहते मैं राम की सौ खा के कहना नहीं कोई आता नहीं कोई जाता ਪਰ ਇਸ ਵੇਲੇ ਸਾਡੇ ਮਨ ਅੰਦਰ ਜੋ ਵਿਛੋੜੇ ਦਾ ਅਸਹਿ ਦੁੱਖ ਹੈ ਉਹ ਕੀ ਹੈ, ਝੂਠ ਹੈ ਕਿ ਸੱਚ ਹੈ? ਸੱਚ ਹੈ। ਇਸ ਵੇਲੇ ਕੋਈ ਮਹਾਨ ਆਤਮਾ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਦਿਸ ਰਹੇ। ਸਤਿਗੁਰੂ ਹੈ ਸਦਾ ਹੀ, ਪਰਮੇਸ਼ਰ ਹੈ ਸਦਾ ਹੀ। ਸਤਸੰਗ ਨਿਰਾਕਾਰ ਰੂਪ ਵਿੱਚ ਵੀ ਪਰਮਾਤਮਾ ਸਾਰੇ ਵਿਆਪਕ ਹੈ, ਸਾਕਾਰ ਸਰੂਪ ਵਿੱਚ ਵੀ ਉਹ ਹੀ ਪਰਮੇਸ਼ਰ ਇਸ ਧਰਤੀ ਤੇ ਆਉਂਦਾ। ਗੁਰਬਾਣੀ ਜਦ ਸ਼ੁਰੂ ਕੀਤੀ ਹੈ ਨਾ, ਸਭ ਤੋਂ ਪਹਿਲੇ ਇੱਕ ਪਦ ਰੱਖਿਆ ਹੈ, ਇੱਕ ਓਂਕਾਰ। ਇਹ ਦੋ ਅੱਖਰਾਂ ਦਾ ਸੁਮੇਲ ਹੈ, ਇੱਕ ਤੇ ਓਂਕਾਰ। ਇੱਕ ਹੈ ਕੇਵਲ ਨਿਰਾਕਾਰ, ਜਿਹਦਾ ਕੋਈ ਆਕਾਰ ਨਹੀਂ, ਜੋ ਇੱਕ ਹੈ। ਸ਼ਾਇਦ ਸਾਡੇ ਝਗੜੇ ਮੁੱਕ ਜਾਣ ਜੇ ਇੱਕ ਹਿਰਦੇ ਵਿੱਚ ਆ ਜਾਏ, ਅਦਵੈਤ ਬਿਰਤੀ ਹੋ ਜਾਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਿਮਾਲਿਆ ਪਰਬਤ ਤੇ ਗਏ ਸਨ ਤੇ ਸਿੱਧਾਂ ਨੇ ਪੁੱਛਿਆ ਸੀ, ਕਾਕਾ ਬੇਟਾ ਬੱਚਾ, ਇੱਥੇ ਤਾਂ ਚੇਤੇ ਪਕਸ਼ੀ ਵੀ ਨਹੀਂ ਆ ਸਕਦਾ, ਤੂੰ ਕਿਵੇਂ ਆ ਗਏ? ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਿਹੜਾ ਤੁਹਾਨੂੰ ਇੱਥੇ ਲੈ ਕੇ ਆਇਆ ਉਹ ਹੀ ਮੈਨੂੰ ਇੱਥੇ ਲੈ ਕੇ ਆਇਆ। ਕਹਿੰਦੇ ਤੂੰ ਕਿਹਨੂੰ ਮੰਨਦਾ ਹੈ, ਤੇਰਾ ਮਿਸ਼ਨ ਕੀ ਹੈ, ਤੇਰਾ ਮਤ ਕੀ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉੱਤਰ ਸੀ, ਮੇਰਾ ਅਦਵੈਤ ਮਤ ਹੈ। ਅਦਵੈਤ ਜਿਹਦੇ ਚ ਕੋਈ ਦਵੈਤ ਨਹੀਂ, ਜਿਹਦੇ ਚ ਕੋਈ ਦੀਵਾਰ ਨਹੀਂ, ਜਿਹਦੇ ਚ ਕੋਈ ਪਕਸ਼ਪਾਤ ਨਹੀਂ, ਜਿਹਦੇ ਚ ਕੋਈ ਓਹਲਾ ਨਹੀਂ। ਹਾਲਾਂਕਿ ਸੂਰਜ ਪ੍ਰਕਾਸ਼ ਦੇ ਰਿਹਾ ਹੈ, ਪਰ ਰਾਤ ਦੇ ਸਮੇਂ ਅੰਧੇਰਾ ਕਿਉਂ ਹੁੰਦਾ? ਸੂਰਜ ਦੀ ਨਾ ਹੋਂਦ ਹੀ ਤੇ ਅੰਧੇਰਾ ਹੈ। ਸੂਰਜ ਤਾਂ ਹੈ ਹੀ ਚੌਤਰਫੇ ਪ੍ਰਕਾਸ਼, ਉਹਦੀ ਨਾ ਹੋਂਦ ਕੀ ਹੈ? ਜੇ ਦੇਖੀਏ ਧਰਤੀ ਚੱਕਰ ਲਗਾਉਂਦੀ ਹੈ ਤੇ ਸ਼ਾਇਦ ਇਸ ਕਰਕੇ ਹੀ ਇੱਥੇ ਅੰਧੇਰਾ ਹੋ ਜਾਂਦਾ ਹੈ ਤੇ ਯੂਰਪ ਕੰਟਰੀਆਂ ਚ ਕਈਆਂ ਚ ਚਾਨਣਾ ਹੋ ਜਾਂਦਾ। ਇੱਥੇ ਸ਼ਾਮਾਂ ਪੈ ਰਹੀਆਂ ਨੇ, ਉੱਥੇ ਸਵੇਰ ਦਾ ਟਾਈਮ। ਉਹ ਇੱਕ ਨਿਰਾਕਾਰ, ਗੋਡ ਇਜ਼ ਵਨ, ਪਰਮੇਸ਼ਰ ਇੱਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਦਿ ਵਿੱਚ ਇੱਕ, ਗੁਰਬਾਣੀ ਸ਼ੁਰੂ ਹੀ ਇੱਕ ਤੋਂ ਹੁੰਦੀ ਹੈ। ਓਂਕਾਰ ਜੋ ਸਰਗੁਣ ਸਰੂਪ ਹੈ, ਸਰਗੁਣ ਸਰੂਪ ਜਿਹੜਾ ਉਹ ਸਰੀਰ ਲੈ ਕੇ ਆਉਂਦਾ। ਨਿਰਾਕਾਰ ਦਾ ਇਹ ਦੂਸਰਾ ਰੂਪ ਸਰੀਰ ਆਕਾਰ, ਆਕਾਰ ਤੋਂ ਸਾਰੇ ਸਾਡਿਆਂ ਦੇ, ਸਭ ਦੀਆਂ ਅੱਖਾਂ, ਸਭ ਦੀ ਜ਼ਬਾਨ, ਸਭ ਦੇ ਕੰਨ, ਸਭ ਦੇ ਸਾਰੇ ਇੰਦਰੇ, ਖਾਂਦੀ ਪੀਂਦੀ ਦੇਹ, ਅੰਨਮਈ ਕੋਸ਼। ਤਾਂ ਫਿਰ ਜਿਹੜੇ ਸੱਤ ਪੁਰਸ਼ ਨੇ, ਮਹਾਨ ਆਤਮਾ ਨੇ, ਮਹਾਂਪੁਰਖ ਨੇ, ਅਵਤਾਰੀ ਪੁਰਸ਼ ਨੇ, ਉਹ ਵੀ ਇੱਕ ਸਰੀਰ, ਸਾਡਾ ਵੀ ਇੱਕ ਸਰੀਰ। ਸਾਡਾ ਵੀ ਸਰੀਰ ਦੁਨੀਆਂ ਤੋਂ ਚਲਾ ਗਿਆ, ਉਹਨਾਂ ਦਾ ਵੀ ਸਰੀਰ ਦੁਨੀਆਂ ਤੋਂ ਚਲਾ ਗਿਆ। ਉਹ ਵੀ ਸੰਸਾਰ ਵਿੱਚ ਖਾਂਦੇ ਪੀਂਦੇ ਚਲੇ ਗਏ, ਅਸੀਂ ਵੀ ਖਾਂਦੇ ਪੀਂਦੇ ਕਮਾਉਂਦੇ ਚਲੇ ਗਏ। ਕਿ ਉਹਨਾਂ ਵਿੱਚ ਸਾਡੇ ਵਿੱਚ ਕੀ ਅੰਤਰ ਹੈ? ਕੋਈ ਨਹੀਂ। ਗੁਰਬਾਣੀ ਨੂੰ ਪੁੱਛੀਏ ਤਾਂ ਜ਼ਮੀਨ ਤੇ ਆਸਮਾਨ ਦਾ ਅੰਤਰ ਹੈ। ਗੁਰਬਾਣੀ ਦਾ ਕਥਨ ਹੈ, ਹਰ ਹਰ ਜਨ, ਹਰੀ ਤੇ ਹਰੀ ਦਾ ਜਨ, ਹਰ ਹਰ ਜਨ ਦੋਏ ਏਕ ਹੈ। ਹਰੀ ਤੇ ਹਰੀ ਦਾ ਜਨ ਦੋਨੋਂ ਇੱਕ ਨੇ। ਮਤਲਬ ਕਿ ਨਿਰਾਕਾਰ ਹੀ ਸਾਕਾਰ ਹੈ, ਸਾਕਾਰ ਨਿਰਾਕਾਰ ਦਾ ਹੀ ਸਰੂਪ ਹੈ। ਸਾਕਾਰ ਨਿਰਾਕਾਰ ਤੋਂ ਭਿੰਨ ਨਹੀਂ ਤੇ ਨਿਰਾਕਾਰ ਸਾਕਾਰ ਤੋਂ ਪਰੇ ਨਹੀਂ। ਵੈਸੇ ਤਾਂ ਸਾਡੇ ਸਾਰਿਆਂ ਵਿੱਚ ਪਰਮਾਤਮਾ ਵਿਆਪਕ ਹੈ। ਗੁਰਬਾਣੀ ਦਾ ਕਥਨ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਕਿਸੇ ਚ ਕੋਈ ਪਰਮਾਤਮਾ ਵੱਡਾ ਛੋਟਾ ਤਾਂ ਹੈ ਹੀ ਨਹੀਂ। ਸਤ ਪੁਰਸ਼ਾਂ ਵਿਚ ਕਿਤੇ ਪਰਮਾਤਮਾ ਬਹੁਤ ਵੱਡਾ ਹੈ, ਸਾਡੇ ਵਿਚ ਛੋਟਾ ਹੈ, ਉਹਨਾਂ ਵਿਚ ਵੀ ਉਤਨਾ ਹੈ, ਸਾਡੇ ਵਿਚ ਵੀ ਉਤਨਾ ਹੈ। ਪਰ ਪਿਆਰਿਓ, ਉਹ ਦੁਨੀਆਂ ਤੇ ਸਦਾਈਵ ਰਹਿੰਦੇ ਨੇ, ਅਸੀਂ ਆਉਂਦੇ ਜਾਂਦੇ ਰਹਿੰਦੇ। ਉਹਨਾਂ ਦਾ ਜਨਮ ਮਰਨ ਨਹੀਂ ਹੁੰਦਾ, ਅਸੀਂ ਜਮਦੇ ਮਰਦੇ ਰਹਿੰਦੇ। ਉਹ ਕਦੇ ਦੁਖੀ ਸੁਖੀ ਨਹੀਂ ਹੁੰਦੇ, ਅਸੀਂ ਜੀਵਨ ਕਾਲ ਵਿਚ ਦੁੱਖ ਸੁੱਖ ਭੋਗਦੇ ਰਹਿੰਦੇ। ਉਹਨਾਂ ਨੂੰ ਉਸਤਤ ਲੈਂਦਿਆਂ ਮਾਨ ਅਪਮਾਨ ਹਰ ਸ਼ੋਗ ਇੱਕੋ ਜਿਹੇ ਨੇ, ਸਾਨੂੰ ਹਰ ਸ਼ੋਗ ਵੀ ਵਿਆਪਦਾ, ਉਸਤਤ ਲੈਂਦਿਆਂ ਵੀ ਵਿਆਪਦੀ। ਗੁਰਬਾਣੀ ਦਾ ਕਥਨ ਹੈ, ਸਾਕਤ ਮਰੈ ਸੰਤ ਸਭ ਜੀਵੈ। ਸਾਕਤ ਮਰੈ ਸੰਤ ਸਭ ਜੀਵੈ, ਕਿਉਂ? ਰਾਮ ਰਸਾਇਣ ਅੰਮ੍ਰਿਤ ਪੀਵੈ। ਅੰਮ੍ਰਿਤ ਪੀਂਦੇ ਨੇ, ਅੰਮ੍ਰਿਤ ਦਾ ਅਰਥ ਆਮ੍ਰਿਤ, ਮ੍ਰਿਤੂ ਤੁਰੈ। ਹਰ ਹਰ ਜਨ ਦੁਏ ਏਕ ਹੈ। ਅੱਜ ਭੁਲੇਖੇ ਪੈ ਚੁੱਕੇ ਲੋਕਾਂ ਦੇ ਦਿਲਾਂ ਚ, ਦੇਹ ਧਾਰੀ ਗਾ ਕੇ ਬੇਸਮਝੀ ਕਰ ਰਹੇ ਹਾਂ। ਦੇਹ ਦੇ ਅੰਦਰ ਤੇ ਪਰਮਾਤਮਾ ਉਹ ਰਹਿੰਦਾ ਕਿੱਥੇ? ਮੰਦਰ ਬੋਲਦੇ ਨੇ, ਮੂਰਤੀਆਂ ਬੋਲਦੀਆਂ ਨੇ, ਮਸਜਿਦਾਂ ਬੋਲਦੀਆਂ ਨੇ, ਕੋਈ ਸਮਾਧਾਂ ਬੋਲਦੀਆਂ ਨੇ। ਹਰ ਮੰਦਰ ਇਹ ਸਰੀਰ ਹੈ ਪਿਆਰਿਓ। ਇੱਧਰ ਸਾਰੇ ਹੀ ਹਰੀ ਮੰਦਰ ਨੇ, ਫਿਰ ਸਾਰੇ ਹੀ ਰੱਬ ਨੇ, ਫਿਰ ਪਰ ਨਹੀਂ, ਸਾਰੇ ਅੰਦਰ ਰੱਬ ਦੀ ਜੋਤ ਹੈ, ਪਰ ਸਾਰੇ ਰੱਬ ਰੂਪ ਨਹੀਂ। ਇੱਕ ਮਨ ਬੈਠਾ ਹੈ ਅੰਦਰ, ਜਿਹੜਾ ਇਹਨੂੰ ਉਹ ਨਹੀਂ ਹੋਣ ਦਿੰਦਾ। ਇਹ ਮਨ ਹੈ ਜਿਹੜਾ ਸੰਕਲਪ ਤੇ ਵਿਕਲਪ ਖੜੇ ਕਰਕੇ ਦੀਵਾਰ ਖੜੀ ਕਰਦਾ ਹੈ, ਮੈਂ ਔਰ ਮੇਰਾ ਯਾਰ, ਮੈਂ ਔਰ ਮੇਰਾ ਯਾਰ ਇੱਕ ਬਸਤੀ ਮੇ ਬਸਤੇ ਹੈ, ਮਗਰ ਗਜ਼ਬ ਕੀ ਬਾਤ ਹੈ ਯਾਰੋ ਦਰਸ਼ਨ ਕੋ ਤਰਸਤੇ। ਮੈਂ ਤੇ ਮੇਰਾ ਪ੍ਰੀਤਮ ਇੱਕੋ ਨਗਰੀ ਚ ਰਹਿ ਰਹੇ ਹਾਂ, ਪਰ ਇੰਨਾ ਓਹਲਾ ਬਣ ਚੁੱਕਾ ਹੈ, ਇੰਨੀ ਦੀਵਾਰ ਬਣ ਚੁੱਕੀ ਹੈ ਕਿ ਪਹਾੜ ਹੀ ਬਣ ਚੁੱਕਾ ਹੈ। ਮੈਂ ਆਪਣੇ ਪ੍ਰੀਤਮ ਦੇ ਦਰਸ਼ਨਾਂ ਨੂੰ ਤਰਸਦਾ, ਤੇ ਕੋਈ ਧੌੜੇ ਦੁਆਰਕਾ ਕੋਈ ਕਾਂਸ਼ੀ ਜਾਏ, ਕੋਈ ਦੁਆਰਕਾ ਜਾਂਦਾ, ਕੋਈ ਕਾਂਸ਼ੀ ਜਾਂਦਾ, ਕੋਈ ਮੱਕੇ ਜਾਂਦਾ ਹੈ। ਸਤਿਕਾਰਯੋਗ ਸਤਸੰਗ, ਇਸਦੇ ਮਨ ਨੂੰ ਤੁਰਨੀ ਨਹੀਂ ਆਉਂਦੀ ਜਿੰਨਾ ਚਿਰ ਸਤਿਗੁਰੂ ਬਖਸ਼ਿਸ਼ ਨਹੀਂ ਕਰਦਾ, ਜਿੰਨਾ ਚਿਰ ਸਤਿਗੁਰੂ ਵਾਲਾ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹ ਬਚਨ ਕੀਤਾ ਗਿਆ ਹੈ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਤੇ ਨਿਗੁਰੇ ਕਾ ਹੈ ਨਾਉ ਬਰ। ਸ਼ਾਇਦ ਇਸੇ ਕਰਕੇ ਗੁਰਬਾਣੀ ਅੰਦਰ ਬਚਨ ਕੀਤਾ ਗਿਆ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ। ਸ਼ਾਇਦ ਇਸੇ ਕਰਕੇ ਗੁਰਬਾਣੀ ਗੁਰੂ ਵਾਕ ਸਤਿਗੁਰ ਸੱਚੇ ਪਾਤਸ਼ਾਹ ਕਹਿ ਰਹੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ। ਇਹ ਮਨ ਗਿਆਨ ਤੋਂ ਬਿਨਾ ਬਚ ਹੀ ਨਹੀਂ ਸਕਦਾ। ਤੇ ਸਤਿਗੁਰੂ ਕਹਿੰਦੇ, ਗੱਲੀ ਗਿਆਨ ਨਾ ਢੂੰਡੀਏ, ਗੁਰਬਾਣੀ ਦੇ ਵਾਕ ਨੇ। ਸਾਰੀ ਗੁਰਬਾਣੀ ਸੱਤ ਬਚਨ, ਇੱਕ ਅੱਖਰ ਵੀ ਝੂਠ ਨਹੀਂ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਪਰ ਗੱਲਾਂ ਨਾਲ ਵੀ ਗਿਆਨ ਨਹੀਂ ਹੁੰਦਾ। ਤਾਂ ਹੀ ਉੱਥੇ ਸੱਤ ਪੁਰਸ਼ਾਂ ਦੀ ਨਜ਼ਰ ਹੀ ਵੱਖਰੀ ਹੈ, ਸੱਤ ਪੁਰਸ਼ਾਂ ਦੀ ਰਸਨਾ ਹੀ ਵੱਖਰੀ ਹੈ। ਸਾਡੀਆਂ ਸਭ ਦੀਆਂ ਜ਼ਬਾਨਾਂ ਹਨ, ਪਰ ਮਹਾਂਪੁਰਖਾਂ ਦੀ ਜ਼ਬਾਨ ਸੱਤ ਬੋਲਦੀ ਹੈ, ਸਾਡੀ ਜ਼ਬਾਨ ਝੂਠ ਬੋਲਦੀ ਹੈ। ਮਹਾਂਪੁਰਖਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਗੁਰਬਾਣੀ ਨੂੰ ਪੁੱਛ। ਸਤਿਗੁਰੂ ਦੀ ਮਹਾਂਪੁਰਖਾਂ ਦੀ ਰਸਨਾ ਵਿੱਚ ਸੱਤਿਅਤਾ, ਨੇਤਰਾਂ ਵਿੱਚ ਅੰਮ੍ਰਿਤ ਹੈ, ਜਿੱਧਰ ਦੇਖਦੇ ਨੇ ਨਿਹਾਲ ਕਰ ਦਿੰਦੇ ਨੇ, ਅੱਖਾਂ ਤੇ ਸਾਡੀਆਂ ਵੀ ਹੈਗੀਆਂ ਨੇ, ਚੌਂਕਾਂ ਚ ਖਲੋਤੇ ਸ਼ਰਾਰਤਾਂ ਕਰਦੀਆਂ ਨੇ, ਭੀੜਾਂ ਚ ਖਲੋਤੇ ਸ਼ਰਾਰਤਾਂ ਕਰਦੀਆਂ ਨੇ। ਜਿਤਨਾ ਅੱਖਾਂ ਨਾਲ ਸੰਸਾਰ ਨੂੰ ਵੇਖਦੇ ਹਾਂ, ਅੰਦਰ ਗਿਆਨ ਨਹੀਂ, ਉਤਨਾ ਹੀ ਅਗਿਆਨ ਦਾ ਭੰਡਾਰਾ ਅੱਖਾਂ ਦੁਆਰਾ ਦੇਖ ਦੇਖ ਕੇ ਅੰਦਰ ਭਰਦਾ ਵਾ। ਭੈਣ ਭੈਣ ਨਹੀਂ ਦਿਸਦੀ, ਮਾਂ ਮਾਂ ਨਹੀਂ ਦਿਸਦੀ। ਜਿਸਨੇ ਘਰ ਵਿਚ ਆਪਣੀ ਮਾਂ ਨੂੰ ਮਾਂ ਨਹੀਂ ਸਮਝਿਆ, ਉਹ ਬਾਹਰ ਮਾਤਾ ਕਿਸੇ ਨੂੰ ਮਾਤਾ ਕੀ ਸਮਝੇਗਾ? ਜਿਹਨੇ ਘਰ ਵਿਚ ਭੈਣ ਨੂੰ ਭੈਣ ਨਹੀਂ ਸਮਝਿਆ, ਉਹ ਬਾਹਰ ਕਿਸੇ ਭੈਣ ਨੂੰ ਭੈਣ ਕੀ ਸਮਝੇਗਾ? ਸੁਖਦੇਵ ਮੁਨੀ ਤੁਰੇ ਜਾ ਰਹੇ ਸਨ, ਵਿਆਸ ਰਿਸ਼ੀ ਅੱਗੇ ਅੱਗੇ ਜਿਹੜੇ ਉਹਨਾਂ ਦੇ ਪਿਤਾ, ਕੁਛ ਬੱਚੀਆਂ ਇਸ਼ਨਾਨ ਕਰ ਰਹੀਆਂ ਸਨ। ਵਿਆਸ ਜੀ ਲੰਘੇ, ਉਹਨਾਂ ਬੱਚੀਆਂ ਨੇ ਕੱਪੜਾ ਲਾਇਆ ਤਨ ਤੱਕ ਲਿਆ। ਸੁਖਦੇਵ ਜੀ ਲੰਘੇ, ਉਹਨਾਂ ਬਸਤਰ ਹੀ ਨਹੀਂ ਲਿਆ। ਵਿਆਸ ਪੁੱਛਣ ਲੱਗਾ, ਪੁੱਤਰੀਓ, ਤੁਸੀਂ ਮੇਰੀਆਂ ਧੀਆਂ ਦੇ ਸਮਾਨ, ਮੈਂ ਤੁਹਾਡੇ ਪਿਤਾ ਦੇ ਸਮਾਨ, ਮੈਂ ਬਜ਼ੁਰਗ ਬੁੱਢਾ ਲੰਘਿਆ ਤੇ ਤੁਸੀਂ ਸਾਰਿਆਂ ਨੇ ਤਨ ਢੱਕ ਲਏ ਨੇ, ਔਰ ਮੇਰਾ ਜਵਾਨ ਪੁੱਤਰ ਲੰਘਿਆ, ਤੁਸੀਂ ਤਨ ਹੀ ਨਹੀਂ ਢੱਕਿਆ। ਕਹਿਣ ਲੱਗੀਆਂ, ਪਿਤਾ ਜੀ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਇਸਤਰੀ ਤੇ ਪੁਰਸ਼ ਹੈ, ਪਰ ਇਸ ਸੁਖਦੇਵ ਦੀ ਦ੍ਰਿਸ਼ਟੀ ਵਿੱਚ ਸਾਰੇ ਬ੍ਰਹਮ ਹੈ। ਕਰੀ ਸੰਤਾਂ ਦਾ ਫਰਕ, ਅਸੀਂ ਤਾਂ ਬੁੱਧੀ ਨਾਲ, ਦਿਮਾਗ ਨਾਲ, ਅੱਖਾਂ ਨਾਲ, ਕੰਨਾਂ ਨਾਲ, ਪਤਾ ਨੀ ਕੀ ਕੋਈ ਸੁਣਨਾ ਤੇ ਦੇਖਣਾ ਹੈ ਤੇ ਪਰਸਣਾ ਹੈ ਤੇ ਖਾਣਾ ਹੈ, ਪਰ ਮਹਾਂਪੁਰਖਾਂ ਦਾ ਭੋਜਨ ਕੀ ਹੈ? ਨਾਮ। ਮਹਾਂਪੁਰਖਾਂ ਦਾ ਬੋਲਣਾ ਕੀ ਹੈ? ਸਤ। ਮਹਾਂਪੁਰਖਾਂ ਦਾ ਦੇਖਣਾ ਕੀ ਹੈ? ਅੰਮ੍ਰਿਤ ਦ੍ਰਿਸ਼ਟੀ। ਮਹਾਂਪੁਰਖਾਂ ਦਾ ਸੁਣਨਾ ਕੀ ਹੈ? ਹਮੇਸ਼ਾ ਸਤ। ਹਾਲਾਂਕਿ ਗੁਰਬਾਣੀ ਰੋਜ ਨਿਤਨੇਮ ਕਰਨ ਵਾਲੇ ਅਸੀਂ ਲੋਕ ਹਾਂ, ਇਹ ਸਰਵਣੋ ਮੇਰੇ ਹੋ, ਸਾਰਿਆਂ ਵਾਸਤੇ ਹੈ, ਜ਼ਰੂਰੀ ਤੇ ਨਹੀਂ ਮਹਾਂਪੁਰਖਾਂ ਵਾਸਤੇ ਹੈ। ਇਹ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਣ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਰੱਖੀ, ਮਹਾਂਪੁਰਖਾਂ ਦੇ ਨੇਤਰਾਂ ਨੂੰ ਆਖਿਆ ਕਿ ਸਮੁੱਚੇ ਨੇਤਰਾਂ ਨੂੰ ਆਖਿਆ, ਸਮੁੱਚੇ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ। ਮੁਖਮ ਪਵਿੱਤਰਮ ਯਦੀ ਰਾਮ ਨਾਮਮ, ਮੁੱਖ ਪਵਿੱਤਰ ਕਾਹਦੇ ਨਾਲ ਹੁੰਦਾ? ਪਰਮਾਤਮਾ ਦੇ ਨਾਮ ਨਾਲ। ਮੁਖਮ ਪਵਿੱਤਰਮ ਯਦਿ ਰਾਮ ਨਾਮਮ, ਹਸਤੋ ਪਵਿੱਤਰੋ ਯਦਿ ਪੁੰਨਦਾਨਮ, ਪਾਦੋ ਪਵਿੱਤਰੋ ਯਦਿ ਤੀਰਥ ਯਾਤਰਾ, ਹਿਰਦੇ ਪਵਿੱਤਰੋ ਯਦਿ ਬ੍ਰਹਮ ਗਿਆਨਮ। ਹਿਰਦਾ ਪਵਿੱਤਰ ਗਿਆਨ ਨਾਲ ਹੁੰਦਾ, ਹੱਥ ਪਵਿੱਤਰ ਸੇਵਾ ਨਾਲ ਜਾਂ ਦਾਨ ਨਾਲ, ਪੈਰ ਪਵਿੱਤਰ ਸਤਪੁਰਸ਼ਾਂ ਦੇ ਦੀਦਾਰ ਕਰਨ ਗਿਆ, ਕੰਨ ਪਵਿੱਤਰ ਸਤਪੁਰਸ਼ਾਂ ਦੀ ਬਾਣੀ ਸੁਣਨ, ਨੇਤਰ ਪਵਿੱਤਰ ਸਤਪੁਰਸ਼ਾਂ ਦੇ ਦਰਸ਼ਨ ਕਰਨ, ਤੇ ਨਹੀਂ ਸਤਿਗੁਰਾਂ ਦਾ ਵਚਨ ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਨਹੀਂ ਰੱਜੀਆਂ ਬੜੇ ਰੰਗ ਤਮਾਸ਼ੇ ਦੇ, ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈ ਲੈਂਦਿਆਂ ਸਭ ਅੰਗ, ਅੰਗ ਪਹਿਨਦਿਆਂ ਨਹੀਂ ਥੱਕੇ, ਨਵੇਂ ਤੋਂ ਨਵਾਂ ਕੱਪੜਾ ਪਹਿਨਣਾ ਚਾਹੁੰਦੇ ਹਾਂ, ਤਾਂ ਹੀ ਉਹ ਮਹਾਂਪੁਰਖਾਂ ਨੇ ਬੜਾ ਸੁੰਦਰ ਲਿਬਾਸ ਦਿੱਤਾ, ਇੱਕੋ ਹੀ ਸਫੈਦ ਵਸਤਰ ਦਾ, ਇੱਕੋ ਲਿਬਾਸ। ਮੈਂ ਥੋੜੇ ਦਿਨ ਪਹਿਲੇ ਭੈਣ ਸਾਹਿਬ ਗਿਆ, ਮਹਾਂਪੁਰਖਾਂ ਦੇ ਦੀਦਾਰ ਕੀਤੇ। ਸਾਡੇ ਨਾਲ ਇੱਕ ਸੁਲਤਾਨਪੁਰ ਤੋਂ ਮਹਾਂਪੁਰਖਾਂ ਦਾ ਸੇਵਾਦਾਰ, ਜਿਨ੍ਹਾਂ ਨੂੰ ਅਸੀਂ ਕਿਹਾ ਵੀ ਤੁਸੀਂ ਸਾਡੇ ਨਾਲ ਚੱਲੋ, ਉਹਨਾਂ ਨੂੰ ਸਿਰਫ ਘਰੋਂ ਬੁਲਾ ਲਿਆ ਵੀ ਤੁਹਾਨੂੰ ਛੇਤੀ ਬੁਲਾਇਆ। ਉਹ ਜਿਹੋ ਜਿਹੇ ਕੱਪੜਿਆਂ ਚ ਸਨ ਉਸੇ ਚ ਆ ਗਿਆ। ਅਸੀਂ ਕਿਹਾ ਗੱਡੀ ਚ ਬੈਠੋ, ਅਸੀਂ ਮਹਾਂਪੁਰਖਾਂ ਕੋਲ ਚੱਲਣਾ। ਉਹ ਕਹਿਣ ਲੱਗੇ ਜੀ, ਮੈਂ ਤਾਂ ਬਾਣਾ ਨਹੀਂ ਪਾਇਆ, ਮੈਂ ਸਤਿਗੁਰਾਂ ਦੇ ਸਾਹਮਣੇ ਨਹੀਂ ਜਾ ਸਕਦਾ, ਮੈਂ ਬਾਣਾ ਨਹੀਂ ਪਾਇਆ। ਅਸੀਂ ਕਿਹਾ ਕੋਈ ਨੀ, ਹੁਣ ਆਪਾਂ ਛੇਤੀ ਚੱਲਣਾ, ਤੁਸੀਂ ਬੈਠੋ। ਚਲੇ ਗਏ, ਜਦੋਂ ਅਸੀਂ ਉੱਥੇ ਪਹੁੰਚੇ, ਮਹਾਂਪੁਰਖਾਂ ਦੇ ਦਰਸ਼ਨ ਦਿਦਾਰੇ ਹੋਏ, ਉਹਨਾਂ ਦਾ ਟਾਈਮ ਸੀ ਹਾਲ ਵਿਚ ਆਉਣ ਦਾ, ਕੀਰਤਨ ਪੱਕੇ ਰਾਗਾਂ ਵਿਚ ਹੋ ਰਿਹਾ ਸੀ, ਮਹਾਂਪੁਰਖ ਆਏ ਆ ਕੇ ਵਿਰਾਜਮਾਨ ਹੋ ਗਏ, ਅਸੀਂ ਵੀ ਦਰਸ਼ਨ ਦਿਦਾਰੇ ਕੀਤੇ। ਸਾਡੇ ਨਾਲ ਜਿਹੜਾ ਮਹਾਂਪੁਰਖਾਂ ਦਾ ਸੇਵਕ ਸੀ, ਜਿਹਨੇ ਬਾਣਾ ਨਹੀਂ ਸੀ ਪਾਇਆ, ਬਸਤਰ ਤਾਂ ਪਾਏ ਸੀ, ਤਨ ਤਾਂ ਕੱਜਿਆ ਹੀ ਸੀ, ਪਰ ਉਹਨੇ ਬਾਣਾ ਨਹੀਂ ਸੀ ਪਾਇਆ। ਸਾਧ ਸੰਗਤ ਉੱਥੇ ਗਏ, ਉਹਨਾਂ ਨੇ ਕੁਛ ਬੋਲਣ ਵਾਸਤੇ ਕਿਹਾ, ਸਾਡੇ ਨਾਲ ਸੁਲਤਾਨਪੁਰ ਤੋਂ ਹਰਖੋਵਾਲ ਵਾਲੇ ਮਹਾਂਪੁਰਖ ਵੀ ਨਾਲ ਗਏ ਸੀ, ਉਹ ਕੋਈ ਸਮਾਂ ਬੋਲੇ। ਦਾਸ ਨੇ ਕਿਹਾ, ਬੈਠ ਕੇ ਸੁਣਨਾ ਜਾਂ ਦਰਸ਼ਨ ਕਰਨਾ ਹੈ, ਬੋਲਣਾ ਨਹੀਂ, ਦਰਸ਼ਨ ਕਰਨਾ ਹੈ। ਸਤਿਗੁਰੂ ਬਾਬਾ ਜਗਜੀਤ ਸਿੰਘ ਜੀ ਨੇ ਦਰਸ਼ਨ ਕਰਨ ਵਾਸਤੇ, ਉਸ ਗੁਰਮੁਖ ਪਿਆਰੇ ਨੇ ਬਾਣਾ ਨਹੀਂ ਸੀ ਪਾਇਆ ਤਾਂ ਸਾਰਿਆਂ ਨੇ ਪਹਿਚਾਣ ਲਿਆ, ਤੇ ਸਟੇਜ ਸੈਕਟਰੀ ਜਦੋਂ ਬੋਲਣ ਲੱਗੇ ਤੇ ਕਹਿਣ ਲੱਗੇ ਵੀ ਤੁਸੀਂ ਬਾਣਾ ਨਹੀਂ ਪਾ ਕੇ ਆਏ, ਉਹ ਕਹਿਣ ਲੱਗਾ, ਮੈਨੂੰ ਪਹਿਲੇ ਪਤਾ ਸੀ ਮੈਨੂੰ ਸਜ਼ਾ ਮਿਲ ਜਾਣੀ ਹੈ, ਮੈਂ ਆਪ ਜੀ ਤੋਂ ਖਿਮਾ ਦਾ ਜਾਚਕਾਂ, ਮੈਨੂੰ ਜਿਵੇਂ ਮਹਾਂਪੁਰਖ ਲੈ ਨਾ ਮੈਂ ਆ ਗਿਆ, ਵੈਸੇ ਜੋ ਆਪ ਜੀ ਸਜ਼ਾ ਦਿਓ ਮੈਂ ਉਹ ਸਜ਼ਾ ਆਪਣੀ ਝੋਲੀ ਚ ਪਾਉਣ ਨੂੰ ਤਿਆਰ ਹਾਂ। ਮਹਾਂਪੁਰਖਾਂ ਨੇ ਉਸ ਵੇਲੇ ਆਖਿਆ, ਅੱਛਾ ਚੰਗਾ ਗੁਰਮੁਖਾ, ਜੇ ਮਹਾਂਪੁਰਖ ਲੈ ਕੇ ਆਏ ਨੇ ਤੇ ਕੋਈ ਗੱਲ ਨਹੀਂ, ਇੱਕ ਰੂਪ, ਨੇਤਰ ਸਾਡੇ ਸਾਰਿਆਂ ਦੇ ਇੱਕ ਨੇ, ਪਰ ਵੇਖਣੀ ਵੱਖਰੀ ਹੈ। ਜ਼ਬਾਨਾਂ ਸਾਡੀਆਂ ਸਾਰਿਆਂ ਦੀਆਂ ਇੱਕ ਨੇ, ਕਿਸੇ ਦੀ ਕੋਈ ਜ਼ਬਾਨ ਹੱਡ ਦੀ ਤਾਂ ਬਣੀ ਨਹੀਂ ਹੋਈ, ਚੰਮ ਦੀਆਂ ਜ਼ਬਾਨਾਂ ਸਾਰਿਆਂ ਦੀ, ਪਰ ਬੋਲੀ ਸਾਰਿਆਂ ਦੀ ਨਹੀਂ ਗਲਦੀ, ਵੱਖਰੀ ਵੱਖਰੀ। ਕੰਨ ਸਾਡੇ ਸਾਰਿਆਂ ਦੇ ਇੱਕ ਨੇ, ਪਰ ਕੋਈ ਕੋਈ ਸੁਣਦੇ ਨੇ, ਕੋਈ ਕੋਈ ਸੁਣਦੇ ਨੇ। ਮੈਂ ਪਿਛਲੇ ਦਿਨੀ ਕੈਨੇਡਾ ਸੀ ਤਾਂ ਇੱਕ ਘਰ ਵਿੱਚ ਗੁਰਬਾਣੀ ਕੈਸਟ ਲਗਵਾਈ, ਤਾਂ ਉੱਥੇ ਇੱਕ ਬੱਚਾ ਕਹਿੰਦਾ, ਛੇਤੀ ਬੰਦ ਕਰੋ, ਮੇਰਾ ਦਿਲ ਘਬਰਾਉਂਦਾ, ਗੁਰਬਾਣੀ ਛੇਤੀ ਬੰਦ ਕਰੋ, ਮੇਰਾ ਦਿਲ ਘਬਰਾਉਂਦਾ, ਮੈਨੂੰ ਚੰਗੀ ਨਹੀਂ ਲੱਗਦੀ, ਕੋਈ ਜੇ ਜ਼ਰੂਰੀ ਲਾਉਣਾ ਤਾਂ ਫਿਰ ਕੈਸਟ ਕੋਈ ਗਾਣੇ ਦੀ ਲਾਓ ਜਿਹੜੀ ਕਿ ਮੈਨੂੰ ਚੰਗੀ ਲੱਗਦੀ। ਇਸ ਕਰਕੇ ਸੰਸਾਰ ਵਿੱਚ ਬੜਾ ਔਖਾ ਹੋਇਆ ਪਿਆ ਹੈ ਗੁਰਮੁਖਾਂ ਨੂੰ ਰਹਿਣ। ਐਵੇਂ ਲੱਗਦਾ ਜਿਵੇਂ 32 ਦੰਦ ਤੇ ਇੱਕ ਜ਼ਬਾਨ, ਜ਼ਬਾਨ ਬਿਲਕੁਲ ਨਰਮ ਹੈ ਤੇ ਦੰਦ ਸਾਰੇ ਕਠੋਰ, ਕਿਸੇ ਦਾ ਕੋਈ ਦੰਦ ਨਰਮ ਹੈ, ਸਾਰੇ ਦੰਦ ਕਠੋਰ ਤੇ ਜ਼ਬਾਨ ਬਿਲਕੁਲ ਨਰਮ। ਬੇਨਤੀ ਕਰਦੇ ਹਾਂ, ਸਾਰਿਆਂ ਦੀ ਜ਼ਬਾਨ ਵੀ ਨਰਮ ਹੈ ਜੀ, ਮਿੱਠਾ ਨਹੀਂ ਬੋਲਦੀ, ਕਈਆਂ ਦੀ ਨਿੰਦਿਆ ਕਰਦੀ, ਕਈਆਂ ਦੀ ਕੌੜਾ ਬੋਲਦੀ, ਕਈਆਂ ਦੀ ਗਾਲਾਂ ਕੱਢਦੀ ਤੇ ਕਈਆਂ ਦੀ ਮਿੱਠਾ ਬੋਲਦੀ ਹੈ। ਉਹਨਾਂ ਦੀ ਅਸਲ ਜ਼ਬਾਨ ਹੈ ਔਰ ਉਹਨਾਂ ਦੇ ਵਿੱਚ ਹੀ ਸੱਤਿਅਤਾ ਹੈ, ਉਹ ਹਨ ਮਹਾਂਪੁਰਸ਼। ਸੋ ਪਿਆਰੇ ਹੋ, 32 ਦੰਦਾਂ ਵਿਚ ਜਿਵੇਂ ਜ਼ਬਾਨ ਗੁਜ਼ਾਰਾ ਕਰਦੀ ਹੈ, ਅੱਜ ਸੰਸਾਰ ਵਿਚ ਐਵੇਂ ਹੀ ਬਣਿਆ ਪਿਆ ਹੈ। ਜੇ ਕੋਈ ਸਤਿਗੁਰ ਦਾ ਪਿਆਰਾ ਹੈ ਤਾਂ ਅਨੇਕਾਂ ਨਾਸਤਕਾਂ ਵਿਚ ਉਹਨੂੰ ਪੜ੍ਹਨਾ ਪੈਂਦਾ ਹੈ। ਔਰੰਗਜ਼ੇਬ ਸਿਕੰਦਰ ਲੋਧੀ, ਸਿਕੰਦਰ ਬਾਦਸ਼ਾਹ ਉਹਦੀ ਪੁੱਤਰੀ ਨੰਗੇ ਪੈਰ ਸ਼ਹਿਰ ਵਿਚ ਨਿਕਲੀ, ਕੋਮਲ ਪੈਰ ਸੀ, ਨੰਗੇ ਪੈਰ ਕਦੇ ਧਰਤੀ ਤੇ ਰੱਖੇ ਹੀ ਨਹੀਂ ਸੀ, ਬਿਲਕੁਲ ਕੋਮਲ, ਰੋਲੇ ਗੋਬਰ ਆਏ, ਅੱਗੇ ਕੋਈ ਕੰਡਾ ਪਿਆ ਸੀ, ਕੰਡਾ ਵੱਜ ਗਿਆ, ਪੈਰ ਚ ਕੰਡਾ ਵੱਜਿਆ, ਲੱਤ ਚੁੱਕ ਲਈ, ਦਰਦ ਮਹਿਸੂਸ ਕੀਤੀ। ਪਿਆਰੇ ਹੋ, ਜਦੋਂ ਦਰਦ ਮਹਿਸੂਸ ਕੀਤੀ ਤੇ ਸਾਰੇ ਜਿਹੜੇ ਲਾਗੇ ਆ ਗਏ ਨੌਕਰ ਚਾਕਰ ਜਿੰਨੇ ਵੀ ਹੈਲਪ ਕਰਨ ਵਾਲੇ, ਸ਼ਹਿਜ਼ਾਦੇ ਜੀ ਕੀ ਹੋਇਆ ਕਿ ਮੇਰੇ ਪੈਰ ਚ ਕੰਡਾ ਵੱਜ ਗਿਆ। ਬਾਦਸ਼ਾਹ ਨੂੰ ਪਤਾ ਲੱਗਿਆ, ਉਹ ਕਹਿਣ ਲੱਗਾ, ਮੇਰੇ ਸ਼ਹਿਜ਼ਾਦੀ ਦੇ ਪੈਰ ਚ ਕੰਡਾ ਵੱਜ ਗਿਆ ਕਿ ਹਾਂ? ਕਹਿਣ ਲੱਗੇ ਵੀ ਮੇਰਾ ਹੁਕਮ ਹੈ, ਸਾਰੀ ਧਰਤੀ ਚੰਮ ਨਾਲ ਵੜ ਦਿਓ, ਮਤਲਬ ਸਾਰੀ ਧਰਤੀ ਤੇ ਚਮੜਾ ਵਿਛਾ ਦਿਓ, ਮੇਰੀ ਸ਼ਹਿਜ਼ਾਦੀ ਜਦੋਂ ਬਾਹਰ ਨਿਕਲੇ ਇਹਦੇ ਕਦੇ ਪੈਰ ਚ ਕੋਈ ਚੀਜ਼ ਨਾ ਵੱਜੇ। ਅਹਿਲਕਾਰਾਂ ਨੇ ਆਖਿਆ, ਪਾਤਸ਼ਾਹ ਆਪ ਦੇ ਹੁਕਮ ਦੀ ਤਾਮੀਰ ਹੈ ਕਿ ਸਾਰੀ ਧਰਤੀ ਜਿੱਥੇ ਤੱਕ ਆਪਣਾ ਰਾਜ ਹੈ ਚਮੜੇ ਨਾਲ ਮੜ ਦਿਆਂਗੇ, ਪਰ ਗੁਸਤਾਖੀ ਮਾਫ਼, ਇੱਕ ਬੇਨਤੀ ਹੈ
ਜੇ ਕਿਤੇ ਆਪ ਦੀ ਕੱਲੀ ਸ਼ਹਿਜ਼ਾਦੀ ਚੰਮ ਦਾ ਜੋੜਾ ਪਾ ਕੇ ਸੜਕ ਚ ਨਿਕਲੇ ਤਾਂ ਇੰਨਾ ਪੈਸਾ ਵਿਅਰਥ ਗਵਾਉਣ ਦੇ ਵੀ ਕੀ ਲੋੜ ਹੈ ਵੀ ਸਾਰੀ ਧਰਤੀ ਚੰਮ ਨਾਲ ਬਣਦੀ ਹੈ। ਉਹਦੇ ਨਾਲ ਬਿਹਤਰ ਕਿਉਂ ਨਹੀਂ ਕਿ ਸ਼ਹਿਜ਼ਾਦੀ ਸਾਹਿਬਾਨ ਜਦ ਬਾਹਰ ਨਿਕਲੇ ਤੇ ਪੈਰਾਂ ਵਿੱਚ ਜੋੜਾ ਪਾ ਕੇ ਨਿਕਲੇ ਤਾਂ ਕਿ ਇਹਦੇ ਪੈਰਾਂ ਨੂੰ ਰੰਚਕ ਮਾਤਰ ਵੀ ਦੁੱਖ ਨਾ। ਮਤਲਬ ਅਸੀਂ ਕਹੀਏ ਵੀ ਸਾਰੀ ਦੁਨੀਆਂ ਨੂੰ ਇੱਕ ਰਸਤੇ ਤੇ ਤੋੜ ਦਈਏ ਬੜਾ ਔਖਾ ਬਹੁਤ ਔਖਾ।
ਇੱਥੇ ਪੀਰ ਪੈਗੰਬਰ ਔਲੀਏ ਸੰਤ ਮਹਾਤਮਾ ਉਤਾਰੀ ਪੁਰਸ਼ਾਏ ਦੁਨੀਆਂ ਫਿਰ ਵੀ ਸਾਰੀ ਇੱਕ ਰਸਤ ਨਹੀਂ ਹੋਈ ਇੰਪੋਸੀਬਲ।
ਜਦ ਆਪਣੇ ਪੈਰ ਵਿੱਚ ਜੋੜਾ ਪਾ ਲਿਆ ਤੇ ਕੰਡੇ ਭਾਵੇਂ ਸੜਕਾਂ ਤੇ ਹੋਣ ਰੋੜੇ ਭਾਵੇਂ ਸੜਕਾਂ ਤੇ ਹੋਣ ਨਾ ਰੋੜੇ ਚੁਬਣਗੇ ਨਾ ਕੰਡੇ ਵੱਜਣਗੇ। ਅਸੀਂ ਕਹੀਏ ਵੀ ਸਾਰੇ ਕੰਡੇ ਚੁੱਕ ਦਈਏ ਧਰਤੀ ਤੋਂ ਉਹ ਵੀ ਬੜਾ ਔਖਾ ਹੈ ਤੇ ਜੇ ਧਰਤੀ ਨੂੰ ਚੰਮ ਨਾਲ ਵੜਦੀ ਉਹ ਵੀ ਪੈਸਾ ਵਿਅਰਥ ਹੈ ਕਿਉਂ ਨਾ ਹੋਵੇ ਆਪਣੇ ਪੈਰਾਂ ਚ ਜੁੱਤੀ ਪਾ ਕੇ ਬਾਹਰ ਨਿਕਲੀਏ। ਮਤਲਬ ਆਪ ਗਵਾਈਏ ਤਾਂ ਸ਼ੋ ਪ੍ਰਾਪਤੀ ਹੋ ਗਈ। ਆਪਾਂ ਭਾਵ ਸਵਾਰ ਲਈ ਕਹੀਏ ਸਾਰੀ ਦੁਨੀਆਂ ਸਵਾਰੀਏ ਤੇ ਫੇਰ ਬੜਾ ਭਲਾ ਹੋਵੇਗਾ। ਇੱਥੇ ਮਹਾਂਪੁਰਖ ਦੁਨੀਆਂ ਤੇ ਆਏ ਉਪਦੇਸ਼ ਦਿੰਦੇ ਨੇ ਕਿਸੇ ਦਾ ਆ ਰਾਹ ਕਿਸੇ ਦਾ ਉਹ ਰਾਹ ਕਿਸੇ ਦਾ ਉਹ ਰਾਹ। ਹਾਲਾਂਕਿ ਸੱਤ ਪੁਰਸ਼ਾਂ ਦੇ ਸੱਤ ਬਚਨ ਨੇ, ਹਾਲਾਂਕਿ ਸੱਤ ਪੁਰਸ਼ਾਂ ਦੇ ਮਧੁਰ ਬਚਨ ਨੇ, ਹਾਲਾਂਕਿ ਸੱਤ ਪੁਰਸ਼ਾਂ ਦੇ ਅੰਮ੍ਰਿਤ ਬਚਨ ਨੇ, ਹਾਲਾਂਕਿ ਸੱਤ ਪੁਰਸ਼ਾਂ ਦੇ ਬਚਨ ਸੁੱਖ ਦੇਣ ਵਾਲੇ ਨੇ, ਪਰ ਫਿਰ ਵੀ ਸਾਰੇ ਲੋਕ ਨਹੀਂ ਮੰਨਦੇ। ਹੱਦ ਹੋ ਗਈ। ਮਹਾਂਪੁਰਖਾਂ ਦੇ ਸੱਤ ਪੁਰਸ਼ਾਂ ਦੇ ਬਚਨ ਸੱਤ ਹੋਣ, ਅੰਮ੍ਰਿਤ ਹੋਣ, ਮਧੁਰ ਹੋਣ, ਸੁੱਖ ਦੇਣੇ ਹਾਰੇ ਹੋਣ, ਫਿਰ ਵੀ ਝੋਲੀ ਚ ਨਾ ਪਵਾਈਏ। ਕਿਸਮਤ ਖੋਟੀ ਹੋਵੇ ਦੀ ਗੁਲਤੀ ਹੋਵੇ। ਇਸ ਕਰਕੇ ਪਿਆਰਿਓ ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਾਕਾਰ ਇੱਕ ਸਾਕਾਰ। ਉਹੋ ਹੀ ਨਿਰਾਕਾਰ ਸਾਕਾਰ ਰੂਪ ਵਿੱਚ ਆਉਂਦਾ ਹੈ, ਮਤਲਬ ਦੇਹ ਲੈ ਕੇ ਆਉਂਦਾ ਹੈ ਤੇ ਪਿਆਰਿਓ ਦੇਹ ਹੀ ਪਰਮਾਤਮਾ ਹੈ। ਅੱਜ ਸੰਸਾਰ ਅੰਦਰ ਬੜੇ ਭੁਲੇਖੇ ਸਾਡੇ ਵਿਦਵਾਨਾਂ ਨੇ ਪਾਇਆ। ਹੱਦ ਹੋ ਗਈ। ਅਜੇ ਅਨਾਰੇ ਕੋਈ ਪਾਵੇ ਤੇ ਗੱਲ ਮੰਨੀਏ, ਵਿਦਵਾਨਾਂ ਨੇ ਪਾਏ ਜਿਹੜੇ ਕਿ ਸਭ ਜਾਣਦੇ ਨੇ, ਜਿਨ੍ਹਾਂ ਨੇ ਸਾਰੀ ਖੋਜ ਕੀਤੀ ਹੈ। ਉਹੋ ਹੀ ਪਰਮਾਤਮਾ ਨਿਰਾਕਾਰ, ਉਹੋ ਹੀ ਸਾਕਾਰ। ਤੇ ਗੁਰਬਾਣੀ ਦਾ ਕਥਨ ਹੈ, ਸਰਗੁਣ ਆਪ ਨਿਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ। ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨੂੰ ਵੀ ਨਿਰੰਕਾਰ ਆਖਿਆ, ਮਤਲਬ ਕਿ ਪਰਮਾਤਮਾ ਦਾ ਰੂਪ। ਸਰਗੁਣ ਨਿਰਗੁਣ ਨਿਰੰਕਾਰ, ਸੁਮਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ।
ਪਰਮਾਤਮਾ ਦੇ ਦੋ ਰੂਪ, ਨਿਰਾਕਾਰ ਤੇ ਸਾਕਾਰ। ਸਾਕਾਰ ਸਰੂਪ ਵਿੱਚ ਸਤਪੁਰਸ਼, ਮਹਾਂਪੁਰਸ਼, ਮਹਾਨ ਆਤਮਾ। ਨਿਰਾਕਾਰ ਵਿੱਚ ਵੀ ਉਹ ਪ੍ਰਭੂ ਪਰਮਾਤਮਾ ਜੀ ਦਾ ਕੋਈ ਅੰਗ ਨਹੀਂ, ਕੋਈ ਅਵੈਵ ਨਹੀਂ, ਕੋਈ ਦਾੜੀ ਨਹੀਂ, ਕੋਈ ਮੁੱਛ ਨਹੀਂ, ਕੋਈ ਉਹਦੀਆਂ ਅੱਖਾਂ ਨਹੀਂ। ਜੇ ਸਾਕਾਰ ਸਰੂਪ ਵਿੱਚ ਵੇਖੀਏ ਤੇ ਸਾਰੀਆਂ ਅੱਖਾਂ ਉਸ ਪਰਮਾਤਮਾ ਦੀਆਂ। ਸਾਕਾਰ ਸਰੂਪ ਵਿੱਚ ਵੇਖੀਏ ਤੇ ਸਾਰੇ ਹੱਥ ਉਸ ਦੇ। ਤਾਈਆਂ ਤੇ ਮਹਾਂਪੁਰਖਾਂ ਦਾ ਸਾਡੇ ਸਿਰ ਤੇ ਹੱਥ ਹੋਵੇ ਤੇ ਪਿਆਰੇ ਸਾਡੀ ਦ੍ਰਿਸ਼ਟੀ ਬਦਲ ਜਾਂਦੀ। ਮਹਾਂਪੁਰਖਾਂ ਦੇ ਸਾਡੇ ਘਰ ਵਿੱਚ ਚਰਨ ਪੈ ਜਾਣ, ਸਾਡੇ ਘਰ ਵਿੱਚ ਖੁਸ਼ੀਆਂ ਤੇ ਖੇੜੇ ਆ ਜਾਂਦੇ ਨੇ। ਹਿਰਦੇ ਵਿੱਚ ਉਹਨਾਂ ਦੇ ਬਚਨ ਘਰ ਕਰ ਜਾਣ, ਲੋਕ ਪਰਲੋਕ ਸੁਖੀ ਹੋ ਜਾਂਦਾ। ਨਿਰਾਕਾਰ ਜੋ ਪਰਮਾਤਮਾ, ਨਿਰਗੁਣ ਦੀ ਜੋ ਉਪਾਸ਼ਨਾ ਹੈ, ਜਪਜੀ ਸਾਹਿਬ ਸਾਰਾ ਨਿਰਗੁਣ ਦੀ ਉਪਾਸ਼ਨਾ। ਪਰ ਮੈਂ ਬੇਨਤੀ ਕਰਾਂ, ਸਾਰਾ ਜਾਪ ਸਾਹਿਬ ਜਦੋਂ ਪੜਾਂਗੇ, ਸਾਰੇ ਜਾਪ ਸਾਹਿਬ ਦੇ ਵਿੱਚ ਉਸ ਪਰਮਾਤਮਾ ਦਾ ਅਨੁਪਮ ਕਥਾ ਹੈ, ਉਸ ਪਰਮਾਤਮਾ ਦਾ ਨਿਰੂਪਣ ਹੈ। ਪਰ ਉਹ ਪਰਮਾਤਮਾ ਕੀ ਹੈ? ਉਹ ਨਿਰਾਕਾਰ ਸਰੂਪ, ਸਾਕਾਰ ਸਰੂਪ ਹੋ ਕੇ ਸ਼੍ਰੀ ਰਾਮ ਚੰਦਰ ਜੀ ਆਏ, ਕ੍ਰਿਸ਼ਨ ਭਗਵਾਨ ਜੀ ਆਏ, 33 ਕਰੋੜ ਦੇਵਤੇ, 24 ਅਵਤਾਰ, 10 ਅਵਤਾਰ, ਪੀਰ ਪੈਗੰਬਰ, ਸਤਿਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ। ਇਹ ਸਤਿਗੁਰ ਸਰੂਪ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਹ ਸਾਰੀਆਂ ਤੁਕਾਂ ਪਦ ਪਦਾਰਥ ਮਿਲ ਜਾਣਗੇ। ਜਿਹੜੇ ਮਹਾਨ ਆਤਮਾ ਨੇ, ਮਹਾਂਪੁਰਖ ਨੇ, ਉਹ ਦੁਨੀਆਂ ਤੋਂ ਕਦੇ ਨਹੀਂ ਜਾਂਦੇ, ਪਰ ਸਰੀਰਕ ਵਿਛੋੜਾ ਕਿਉਂ? ਮਹਾਂਪੁਰਖ ਰੱਬ ਦੇ ਸ਼ਰੀਕ ਨਹੀਂ ਬਣਦੇ ਕਿਉਂਕਿ ਉਹ ਆਪ ਸਰੂਪ ਹੁੰਦੇ ਨੇ, ਤੇ ਸੱਤ ਸੰਗਤ ਨੂੰ ਵੀ ਉਹਦੇ ਸ਼ਰੀਕ ਨਹੀਂ ਬਣਾਉਂਦੇ ਕਿਉਂਕਿ ਉਹਨਾਂ ਨੇ ਅਭੇਦ ਅਵਸਥਾ ਬਣਾਉਣੀ ਹੈ। ਗੁਰਬਾਣੀ ਦਾ ਕਥਨ ਹੈ, ਰਾਣਾ ਰਹੋ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦੇ ਸੀ ਨੱਕ ਨੱਕ ਖਸਮ ਹੱਥ ਕਿਰਤ ਤੱਕੇ ਦੇ ਜਾਵਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਸੱਚ ਹੈ ਹਕੀਕਤ ਹੈ। ਗੁਰਬਾਣੀ ਦਾ ਕਥਨ ਹੈ, ਜੋ ਦਿਸੇ ਸੋ ਸਗਲ ਬਿਨਾਸੇ ਜਿਉਂ ਬਾਦਲ ਕੀ ਛਾਈ। ਗੁਰਬਾਣੀ ਦਾ ਕਥਨ, ਜੋ ਘੜਿਆ ਸੋ ਭੱਜ ਸੀ ਸਭ ਕੋਈ ਆਈ ਵਾਰੀਆ। ਜੋ ਘੜਿਆ ਉਹ ਭੱਜੇਗਾ। ਮੈਂ ਬੇਨਤੀ ਕਰੋ ਫਿਰ ਸੱਤ ਪੁਰਸ਼ ਦੁਨੀਆਂ ਤੇ ਸੱਤ ਕਿਵੇਂ ਰਹਿੰਦੇ ਨੇ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਰ ਜਪਿਓ ਗੁਰਬਾਣੀ। ਗੁਰਬਾਣੀ ਦਾ ਬਚਨ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਇਹਦਾ ਮਤਲਬ ਸਾਰੀ ਸ੍ਰਿਸ਼ਟੀ ਦਾ ਮਾਲਕ। ਥੋੜੀ ਜੀ ਕਿਤੇ ਗਹਿਰਾਈ ਚ ਵਿਚਾਰ ਕਰੀਏ, ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਜਿਹਨੂੰ ਹੈ, ਇਹਦਾ ਮਤਲਬ ਬ੍ਰਹਮ ਹੋਰ ਹੈ ਤੇ ਜਿਹਨੂੰ ਗਿਆਨ ਹੋਇਆ ਹੋਰ ਹੈ। ਸਰੀਰ ਲੈ ਕੇ ਆਇਆ, ਸਤ ਪੁਰਸ਼ਾਂ ਦੀ ਕਿਰਪਾ ਹੋਈ ਹੈ, ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਬ੍ਰਹਮ ਗਿਆਨੀ ਹੋ ਗਿਆ। ਹੁਣ ਬ੍ਰਹਮ ਗਿਆਨੀ ਕੀ ਹੋ ਗਿਆ? ਆਪ ਪਰਮੇਸ਼ਰ ਹੋ ਗਿਆ। ਬ੍ਰਹਮ ਗਿਆਨੀ ਕੀ ਹੋ ਗਿਆ? ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਗਿਆ। ਤੇ ਜੇ ਕਿਤੇ ਮਹਾਂਪੁਰਖਾਂ ਸਤ ਪੁਰਸ਼ਾਂ ਦੀ ਸੰਗਤ ਨਾ ਹੁੰਦੀ, ਗਿਆਨ ਦੀ ਪ੍ਰਾਪਤੀ ਨਾ ਹੁੰਦੀ, ਇਹ ਵੀ ਉਵੇਂ ਹੀ ਮਰਦਾ ਜਿਵੇਂ ਦੂਜੇ ਮਰਦੇ। ਇਹਨਾਂ ਨੂੰ ਇਵੇਂ ਲੋਕ ਰੋਂਦੇ ਜਿਵੇਂ ਦੂਜਿਆਂ ਨੂੰ ਰੋਂਦੇ ਨੇ। ਤਾਹੀਓ ਗੁਰਬਾਣੀ ਦਾ ਬਚਨ ਹੈ ਭਗਤਾਂ ਦੀ ਰਚਨਾ ਤੋਂ, ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ ਜੋ ਹਾਟੇ ਹਾਟ ਵਿਖਾਰੇ। ਜਨਮ ਮਰਨ ਦੀਆਂ ਹੱਟੀਆਂ ਤੇ ਜਿਹੜੇ ਵਿਖਣ ਵਾਲੇ ਉਹਨਾਂ ਨੂੰ ਰੋਵੋ ਰੋਣਾ, ਮਹਾਂਪੁਰਖਾਂ ਨੂੰ ਕਿਉਂ ਰੋਣਾ? ਹਾਂ, ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੀ ਸੰਗਤ ਕੀਤੀ। ਹੁਣ ਸਵੇਰ ਤੇ ਮੈਂ ਗੱਲ ਕਰਾਂ, ਮਹਾਂਪੁਰਖ ਨਿਊਜ਼ੀਲੈਂਡ ਤੋਂ 4-5 ਦਿਨਾਂ ਵਾਸਤੇ ਤਰਨ ਤਾਰਨ ਵਿਖੇ ਆ ਕੇ ਪ੍ਰਵਚਨ ਕੀਤਾ। ਅੱਜ ਉਹਨਾਂ ਦਾ ਅਖੀਰਲਾ ਤਰਨ ਤਾਰਨ ਵਿਖੇ ਪ੍ਰਵਚਨ ਸੀ। ਬੜੇ ਪੂਰਨ ਮਹਾਂਪੁਰਖ, ਦਾਸ ਬੈਠਾ ਸੁਣ ਰਿਹਾ ਸੀ। ਸੁਣਦਿਆਂ ਸੁਣਦਿਆਂ ਜਦ ਸਮਾਪਤੀ ਹੋਈ, ਅਖੀਰ ਤੇ ਉਹਨਾਂ ਇੱਕ ਗੱਲ ਕਹੀ ਜਿੱਥੋਂ ਵਿਰਾਗ ਛੁੱਟਿਆ ਤੇ ਛੁੱਟਿਆ ਹੀ ਗਿਆ। ਸਿਰਫ ਉਹਨਾਂ ਇੱਕ ਗੱਲ ਕਹੀ, ਤਰਨ ਤਾਰਨ ਦੀਆਂ ਸੰਗਤਾਂ ਨੂੰ ਸਾਡੀ ਬੇਨਤੀ ਹੈ, 4-5 ਦਿਨ ਅਸੀਂ ਤੁਹਾਡੇ ਕੋਲ ਰਹੇ, ਜੇ ਤੁਸੀਂ ਸੱਤ ਵਚਨ ਸਰਵਣ ਕੀਤੇ ਹਿਰਦੇ ਚ ਵਸਾਇਓ, ਹੁਣ ਫਿਰ ਸਾਡੀ ਵਿਦਾਇਗੀ ਹੈ। ਵਿਦਾਇਗੀ ਕਹਿਣ ਦੇ ਨਾਲ ਵਿਰਾਗ ਛੁੱਟਿਆ ਨਹੀਂ, ਥੰਮਿਆ ਗਿਆ। ਉਹਨਾਂ ਨੂੰ ਜੱਫੀ ਪਾਈ, ਕਿੰਨਾ ਚਿਰ ਉਹਨਾਂ ਨੇ ਪਿਆਰ ਦਿੱਤਾ, ਉਹ ਵੀ ਆਪਣੇ ਅਦਵੈਤ ਪਦ ਵਿੱਚ ਮਸਤ ਹੋ ਕੇ, ਕਿੰਨਾ ਚਿਰ ਛਾਤੀ ਨਾਲ ਲਾਇਆ ਤਾਂ ਹੱਥ ਫੜ ਕੇ ਨਾਲ ਨਾਲ ਜਿੱਥੇ ਗਏ ਲਈ ਗਏ। ਉਹ ਕਹਿਣ ਲੱਗੇ, ਇਹੀ ਵਿਰਾਗ ਹਿਰਦੇ ਦੀ ਪਵਿੱਤਰਤਾ ਕਰਦਾ। ਆਮ ਦੁਨੀਆਂ ਦਾ ਰੋਣਾ, ਆਮ ਪੈਸੇ ਵਾਸਤੇ ਰੋਣਾ, ਪੁੱਤਰਾਂ ਵਾਸਤੇ ਰੋਣਾ, ਜ਼ਮੀਨਾਂ ਜਾਇਦਾਦਾਂ ਵਾਸਤੇ ਰੋਣਾ, ਸਰੀਰ ਦਾ ਸਰੀਰ ਨਾਲ ਸੰਬੰਧ ਕਰਕੇ ਰੋਣਾ, ਅਗਿਆਨਤਾ ਕਰਕੇ ਰੋਣਾ, ਘਾਟੇ ਕਰਕੇ ਰੋਣਾ, ਇਹ ਬੇਸਮਝੀ ਹੈ। ਸਾਰੇ ਰੋਂਦੇ ਨੇ, ਨਾਨਕ ਦੁਖੀ ਆ, ਸਾਰੇ ਰੋਂਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬੇ ਬਕਾਲੇ ਚ ਬੈਠੇ ਵੀ 26 ਸਾਲ ਰੋਂਦੇ ਰਹੇ, ਉਹ ਰੋਣੇ ਵਿੱਚ ਤੇ ਸਾਡੇ ਰੋਣੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ। ਇੱਥੇ ਬੈਠ ਜਾ, ਥੋੜਾ ਜਿਹਾ ਪਿੱਛੋਂ ਰਸਤਾ ਲੋ। ਸਤਸੰਗਤ,
बाबा बतावे गुरु तेग बहादुर साहब महाराज सच्चे पातशाह 26 साल रोंदे रहे कादे वास्ते की कारण सी रोंदा साडा पै गया कोई बच्चे चले गए कोई परिवार विछड़ गया कोई दुख हो गया सिर्फ वराग विच रोंदे सतगुरु कदे नहीं मरता सतपुरश कदे नहीं मरता मरनो मरन कहे सब कोई सहजे मरे अमर हो उते अमर नहीं शस्त्र तीकुर काट डारियो तिखे शस्त्र नाल सतपुरश नु काट भी दई शस्त्र तीखन काट डारियो मग न कीनो रोस फिर भी रोस नहीं करता क्योंकि उन्हें पता है न किस जन्म है न किस मरा है अपन चलत आप ही कर जेड़ा मिट्टी का भांडा है वह तो टुट जाता है कदे मिट्टी भी टुटी है भांडा टुट गया है आकार भज गया है पर मिट्टी कदे भी अज तक नहीं भजी है भजी क्यों घड़े के अंदर भी मिट्टी घड़े के बाहर भी मिट्टी घड़ा मिट्टी तो ही बनिया है तो मिट्टी में ही चले जाता है सब कुछ परमेश्वर तो ही आता है तो परमेश्वर में ही रहता है तो परमेश्वर में ही समा जाता अंदर बाहर एक रस धर्म शास्त्रों का कथन है अंतर बाहर एक रस जो चेतन भरपूर बेबनाव सो ब्रह्म है न नेरे न दूर इस करके सत्संगियों सतपुरशां दे प्यारियों परमात्मा दो रूपां च याद करदे आ निराकार ते साकार जिन्ना चिर साडे सामने साकार नहीं होएगा निराकार दा कक भी पता नहीं लगेगा साकार रूप विच ध्यान करांगे निराकार च लीन होवांगे आपा भाव विखेगा साकार साडे कोल नहीं होएगा निराकार दा पता नहीं लगेगा जिन्ना मर्जी भजन कर लईए साकार मतलब देह लैके रब आउंदा शरीर लैके परमात्मा आउंदा ओ कौन ओहो ही परमात्मा निराकार सारा साकार रूप विच आ गया इस करके एक ओंकार को गुरु ग्रंथ साहब महाराज श्लोक बाणी शुरू की पहले चार वेदा में ओम शब्द से ओम ओम दार्थ अवति रक्षति इति ओम अवति दुख रक्षति रक्षा ओम सरगुण स्वरूप दुखा तो रक्षा करता है पर सब श्री गुरु नानक देव महाराज ने एका नाम लगाया वो ओम ही है वो ओम होते नहीं महापुरुष दुनिया से आते रहते हैं महापुरख वखरे वखरे देशों में वखरिया वखरिया प्रांतों में वखरे वखरे अस्थलों में आते रहते हैं और सारे महापुरखों का टीचा एक है शरीर भिन्न भिन्न ने ज्ञानवाना की दृष्टि साढ़े वास्ते डिफरेंट डिफरेंट वखरे वखरे लगते हैं और सारे सतपुरश अंदरों एक ने सत हो सतपुरश हो मेरे जैसे कोई भेड़ा बनिया हो कह नहीं सकते मैं निर्मला वा फलाना फलाना वा वैसे देखा जाए ये जितने साडे वेश ने केवल बाहर दे अंदर का वेश केवल निर्मल केवल शुद्धता खालसा पंथ का की मीनिंग है खालस पवित्र निर्मले का अर्थ की है जिदे विच मल नहीं विवेकी का अर्थ की है जिदे बुद्धि विच विवेक है विवेक विचार प्रथम विवेक वैराग पुन खट संपत आ यह साधन ने परमात्मा नु मिलन दे प्रथम विवेक तू विवेकशील हो विचारवान हो फिर तेरे अंदर वैराग पैदा होगा तो जिन्ना वैराग पैदा होगा उन्ना सतगुरु प्रति अनुराग पैदा होगा उन्ना प्यार पैदा होगा उन्ना स्नेह पैदा होगा जिन्ना तेरे अंदर सतगुरु प्रति स्नेह पैदा होगा सतगुरु तेरे नाल नाल फिरते खांदे तेरे नाल सौंदे तेरे नाल बहदे तेरे नाल
ਵਪਾਰ ਚ ਤੇਰੇ ਨਾਲ, ਬਾਜ਼ਾਰ ਚ ਤੇਰੇ ਨਾਲ, ਗੁਰਦੁਆਰੇ ਚ ਤੇਰੇ ਨਾਲ, ਜਨਮ ਤੋਂ ਤੇਰੇ ਨਾਲ, ਤੇਰੇ ਸਰੀਰ ਦੇ ਮਰਨ ਤੋਂ ਬਾਅਦ ਵਿਚ ਵੀ ਤੇਰੇ ਨਾਲ, ਤੇਰੇ ਜੀਵਨ ਵਿਚ ਵੀ ਤੇਰੇ ਨਾਲ। ਇਸ ਕਰਕੇ ਪ੍ਰਭੂ ਪ੍ਰੇਮੀਆਂ, ਜਿਨ੍ਹਾਂ ਸਤਪੁਰਸ਼ਾਂ ਦੀ ਯਾਦ ਵਿਚ ਆਪ ਬੈਠੇ ਹੋ, ਮੈਨੂੰ ਇਹਨਾਂ ਗੁਰਮੁਖ ਪਿਆਰਿਆਂ ਨੇ ਜਿਆਦਾ ਦੱਸਿਆ ਸੀ ਕਿ ਉਹ ਮਹਾਂਪੁਰਸ਼ ਸਤਿਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਬਖਸ਼ਿਸ਼ ਤੇ ਬੜੇ ਉੱਚੇ ਤੇ ਸੁੱਚੇ ਪਾਤਰ ਸਨ, ਜਿਨ੍ਹਾਂ ਦਾ ਜੀਵਨ ਨਿਰਛਲ, ਨਿਰਵੈਰ, ਨਿਸ਼ਕਪ, ਸਮਾਨਤਾ ਵਾਲੇ, ਸੱਚੇ ਸੁੱਚੇ ਵੈਦ, ਸਰੀਰਕ ਰੋਗ ਦਾ ਇਲਾਜ ਵੀ ਕਰਦੇ ਸਨ, ਮਾਨਸਿਕ ਰੋਗ ਦਾ ਵੀ ਇਲਾਜ ਕਰਦੇ ਸਨ। ਦੋ ਤਰ੍ਹਾਂ ਦੀਆਂ ਬਿਮਾਰੀਆਂ ਨੇ ਸਨ, ਸਰੀਰਕ ਰੋਗ ਅਥਵਾ ਮਾਨਸਿਕ ਰੋਗ। ਅੱਜ ਦੁਨੀਆਂ ਅੰਦਰ ਸਰੀਰਕ ਰੋਗੀ ਵੀ ਬੇਅਥਾ ਹਨ, ਮਾਨਸਿਕ ਰੋਗੀ ਵੀ ਬੇਅਥਾ। ਮਨ ਦਾ ਰੋਗ ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਗਿਆਨ ਨਾਲ ਦੂਰ ਹੁੰਦਾ, ਸਰੀਰ ਦਾ ਰੋਗ ਮੈਡੀਸਨ ਦਵਾਈ ਨਾਲ ਦੂਰ ਹੁੰਦਾ। ਆ ਹਾਰਟ ਅਟੈਕ ਕੀ ਹੈ? ਦਿਲ ਤੇ ਬਹੁਤ ਜ਼ਿਆਦਾ ਕਈਆਂ ਗੱਲਾਂ ਦਾ ਅਸਰ ਹੋ ਜਾਣਾ, ਅਟੈਕ ਹੋ ਜਾਂਦਾ, ਸਾਡਾ ਬਲੱਡ ਸਰਕੂਲੇਸ਼ਨ ਨੋਰਮਲ ਨਹੀਂ ਰਹਿੰਦਾ। ਦਿਲ ਨੂੰ ਜਿਹੜਾ ਬਲੱਡ ਜਾਂਦਾ ਹੈ ਉਹ ਪੰਪ ਕਰਨੋਂ ਹਟਦਾ ਹੈ ਜਦੋਂ ਬਲੱਡ ਰੁਕਦਾ ਹੈ। ਦਿਲ ਦੀਆਂ ਬਿਮਾਰੀਆਂ ਕਿਉਂ ਪੈਂਦੀਆਂ ਨੇ? ਦਿਲ ਤੇ ਕਈ ਤਰ੍ਹਾਂ ਦੇ ਲੋਡ ਲੈ ਲੈਂਦੇ ਨੇ, ਕਈ ਤਰ੍ਹਾਂ ਦੇ ਭਾਰ ਲੈ ਲੈਂਦੇ ਨੇ, ਉਹ ਭਾਰ ਸਾਡੇ ਦਿਲ ਨੂੰ ਕਈ ਵਾਰ ਫੇਲ ਕਰਦੇ ਨੇ। ਪਿਆਰਿਓ, ਸੱਤ ਪੁਰਸ਼ਾਂ ਨੇ ਇਸ ਧਰਤੀ ਦਾ ਭਾਰ ਚੁੱਕਿਆ, ਧਰਤੀ ਦਾ। ਮੈਂ ਬੇਨਤੀ ਕਰਾਂ, ਕਈ ਵਾਰ ਮਹਾਂਪੁਰਖਾਂ ਨੂੰ ਵੀ ਦਿਲ ਦਾ ਦੌਰਾ ਪਿਆ ਸੁਣਿਆ, ਕਈ ਵਾਰ ਤਾਂ ਮੈਂ ਕਈ ਵਾਰ ਵਿਚਾਰ ਕਰਦਾ, ਮਹਾਂਪੁਰਖਾਂ ਨੂੰ ਕੋਈ ਦੁਨਿਆਵੀ ਬੋਝ ਤਾਂ ਹੈ ਹੀ ਨਹੀਂ, ਉਹ ਤਾਂ ਬਿਲਕੁਲ ਹਲਕੇ ਫੁਲਕੇ ਨੇ, ਹੌਲੇ ਨੇ, ਉਹਨਾਂ ਨੂੰ ਕੋਈ ਘਾਟੇ ਦਾ ਨਹੀਂ। ਸਾਡੀ ਕੋਈ ਸੰਗਤ ਲੈ ਗਿਆ, ਸਾਡਾ ਕੋਈ ਪੈਸਾ ਲੁੱਟ ਕੇ ਲੈ ਗਿਆ, ਸਾਡਾ ਕੋਈ ਡੇਰਾ ਲੈ ਗਿਆ, ਕੋਈ ਫਿਕਰ ਨਹੀਂ। ਫਕਰਾਂ ਨੂੰ ਵੀ ਫਿਕਰ ਹੁੰਦਾ, ਕਭੀ ਹੀ ਗਨਾ ਕਭੀ ਮੋਟੀ ਚਨਾ ਕਭੀ ਗੋਭੀ ਮਨਾ ਮਸਤ ਰਹਿੰਦੇ ਨੇ। ਪਰ ਕਿਉਂ? ਉਹਨਾਂ ਨੇ ਇਸ ਧਰਤੀ ਦਾ ਭਾਰ ਚੁੱਕਿਆ ਹੋਇਆ। ਤੇ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਥਰੂ ਵੀ ਸ਼ਹਿਦੇ ਹੋਏ ਦੱਸਦੇ ਸਨ ਕਿ ਉਹ ਧਰਤੀ ਦਾ ਬੋਝ ਉਤਾਰਨ ਲਈ ਦੁਨੀਆਂ ਦੇ ਵੱਲ ਦੇਖਦੇ ਨੇ ਤੇ ਹਿਰਦੇ ਤੇ ਤਰਸ ਆਉਂਦਾ ਹੈ ਵੀ ਆਏ ਕਾਹਦੇ ਵਾਸਤੇ ਨੇ ਤੇ ਕਰ ਕੀ ਰਹੇ ਨੇ। ਉਹਨਾਂ ਦੇ ਅੱਖਾਂ ਚ ਅੱਥਰੂ ਆਉਂਦੇ ਸਨ ਵੀ ਪਿਆਰੇ ਉਹ ਆਪਣੇ ਜੀਵਨ ਨੂੰ ਸੰਭਾਲੋ। ਮਾਨਸ ਜਨਮ ਮੋਹਰ ਨਹੀਂ ਪਾਵੈ, ਕਛੂ ਉਪਾਓ ਮੁਕਤ ਕਾ ਕਰ ਰੇ। ਰੇ ਸੰਬੋਧਨ ਹੈ, ਸੰਬੋਧਨ ਕਰਕੇ ਕਹਿ ਰਹੇ ਨੇ ਮਨਾ ਕੋਈ ਮੁਕਤੀ ਦਾ ਉਪਾਅ ਸੋਚ। ਮੁਕਤੀਆਂ ਕਦੇ ਹੱਟੀਆਂ ਤੋਂ ਨਹੀਂ ਮਿਲਦੀਆਂ, ਮੁਕਤੀ ਸਤਿਗੁਰੂ ਤੋਂ, ਕਦੇ ਹੱਟੀਆਂ ਤੋਂ ਮੁਕਤੀ ਨਹੀਂ ਮਿਲਦੀ। ਤੇ ਬੇਨਤੀ ਕਰਾਂ, ਕਦੇ ਪ੍ਰੇਮ ਵੀ ਕਿਸੇ ਹੱਟੀ ਤੋਂ ਨਹੀਂ ਮਿਲਿਆ। ਇੱਕ ਬੇਨਤੀ ਕਰਦੇ ਹਾਂ, ਸ਼ਾਇਦ ਗੁਸਤਾਖੀ ਕਰਨ ਲੱਗਾ, ਜਿਹੜਾ ਸੰਤ ਹੋ ਕੇ ਵਪਾਰੀ ਹੈ ਉਹਦੇ ਕੋਲੋਂ ਵੀ ਕਦੇ ਪ੍ਰੇਮ ਨਹੀਂ ਜਿਵੇਂ, ਜਿਹੜਾ ਸੰਤ ਹੋ ਕੇ ਵਪਾਰੀ ਉਹਦੇ ਕੋਲੋਂ ਵੀ ਮੁਕਤੀ ਨਹੀਂ ਜੇ ਕਦੇ ਮਿਲੀ। ਤਾਂ ਹੀ ਸ਼ਾਇਦ ਸਤਿਗੁਰਾਂ ਨੇ ਕਹਿ ਦਿੱਤਾ ਕਾਚੇ ਗੁਰ ਤੇ ਮੁਕਤ, ਤਾਂ ਹੀ ਸ਼ਾਇਦ ਗੁਰਬਾਣੀ ਨੇ ਕਹਿ ਦਿੱਤਾ ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ ਜਿਸਦਾ ਨਫ਼ਰ ਕਿੱਥੋਂ ਰਹਿ ਜਾਵੇ। ਇਹਦਾ ਸਹਿਰ ਵੀ ਭੁੱਖਾ ਨੰਗਾ ਹੋਵੇ ਉਹਦਾ ਨੌਕਰ ਰੱਜ ਕੇ ਕਿਵੇਂ ਖਾ ਸਕਦਾ? ਮਾਲਕ ਜੋ ਭੁੱਖਾ ਨੰਗਾ ਬੈਠਾ ਤੇ ਨੌਕਰ ਕਿੱਦਾਂ ਰਹਿ ਸਕਦਾ? ਤੇ ਜਿਹਦਾ ਸਹਿਰ ਡਾਢਾ ਹੋਵੇ ਇਸ ਨੂੰ ਮਾਰ ਨਾ ਸਕੇ। ਜਿਹਦਾ ਸਹਿਬ ਡਾਢਾ ਹੋਵੇ ਉਹਨੂੰ ਮਾਰ ਕੋਈ ਨਹੀਂ ਸਕਦਾ, ਕਿਉਂਕਿ ਸਹਿਬ ਦਾ ਹੱਕ। ਜਿਹੜੇ ਜਿਹੜੇ ਮਹਾਂਪੁਰਖਾਂ ਦੇ ਚਰਨਾਂ ਚ ਜਿਹੜੇ ਨੇ, ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਮਹਾਂਪੁਰਖਾਂ ਦੇ ਬਚਨ ਸੁਣਨ ਨੂੰ ਆਪਣਾ ਜੀਵਨ ਹੀ ਮੰਨਦੇ ਨੇ, ਉਹਨਾਂ ਨੂੰ ਕਾਲ ਵੀ ਨਹੀਂ ਖਾ ਸਕਦਾ, ਉਹਨਾਂ ਦੀ ਮੌਤ ਹੀ ਨਹੀਂ ਹੋ ਸਕਦੀ।
ਉਹਨਾਂ ਦੀ ਤੇ ਕੀ ਹੋਣੀ ਹੈ, ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਮੌਤ ਵੀ ਨਹੀਂ ਹੁੰਦੀ, ਤੇ ਉਹ ਕਾਲ ਨਾ ਕਰਦੇ, ਕਾਲ ਹੀ ਨਹੀਂ ਮੰਨਦੇ। ਤੇ ਬੇਨਤੀ ਕਰਦੇ ਹਾਂ, ਧਰਮ ਰਾਜਾ ਉਹਨਾਂ ਦੇ ਅੱਗੇ ਹੱਥ ਜੋੜਦਾ ਹੈ, ਇਹ ਸਾਰਾ ਆਪਦਾ ਹੀ ਹੈ, ਜਿੱਥੇ ਮਰਜ਼ੀ ਵਿਚਰੋ। ਧਰਮ ਰਾਏ ਦਰ ਤਾਕਤ ਫਾਰੇ ਜਨ ਨਾਨਕ ਜਨ, ਜਿਹੜਾ ਉਹਦਾ ਜਨ ਗੁਰੂ ਨਾਨਕ ਸਾਹਿਬ ਉਹਦੇ ਜਨ ਨੇ, ਰੱਬ ਦੇ ਪਿਆਰੇ ਉਹਦੇ ਜਨ ਨੇ, ਨਿਮਰਤਾ ਉਹਨਾਂ ਦੀ ਕਿ ਆਪਣੇ ਆਪ ਨੂੰ ਨੀਵਾਂ ਮੰਨਦੇ ਨੇ, ਆਪਣੇ ਆਪ ਨੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਮੰਨਦੇ ਨੇ। ਇਹ ਉਹਨਾਂ ਦੀ ਨਿਮਰਤਾ ਕੇਵਲ ਸਾਨੂੰ ਪੱਟੀ ਪੜਾਉਣ ਵਾਸਤੇ, ਆਪ ਤਾਂ ਸਤਿਗੁਰੂ ਦੇ ਹੋ। ਮੈਂ ਕਈ ਵਾਰ ਇਹ ਪੰਕਤੀ ਸੰਗਤਾਂ ਵਿਚ ਰੱਖਿਆ ਕਰਦਾ, ਕਈ ਗੁਰੂ ਸਾਹਿਬ ਦੀ ਪੰਕਤੀ ਪੜ੍ਹਦੇ ਨੇ ਕਿ ਕਲਗੀ ਧਰ ਮਹਾਰਾਜ ਨੇ ਕਿਹਾ, ਜੋ ਮੁਝ ਕੋ ਪਰਮੇਸ਼ਰ ਉਚਰੈ ਇਹ ਸਭ ਨਰਕ ਕੁੰਡ ਮੇਂ ਪਰ ਹੈ। ਕਈ ਵਾਰ ਮੈਂ ਖੁਲਾਸਾ ਕੀਤਾ ਸੰਗਤਾਂ ਵਿਚ, ਔਰ ਇਹਦਾ ਰਿਸਪੋਂਸ ਮੰਗਿਆ, ਜਵਾਬ ਮੰਗਿਆ ਵੀ ਕੀ ਕਲਗੀ ਧਰ ਨੂੰ ਕੋਈ ਸਤਿਗੁਰ ਨਹੀਂ ਮੰਨਦਾ, ਜੇ ਮੰਨਦੇ ਤੇ ਨਰਕ ਨੇ ਸਾਡੇ ਲਈ, ਕਿਉਂਕਿ ਉਹਨਾਂ ਦਾ ਬਚਨ ਹੈ ਜੇ ਮੈਨੂੰ ਕੋਈ ਸਤਿਗੁਰੂ ਕਹੇ ਨਰਕਾਂ ਨੂੰ ਜਾਏਗਾ, ਹੱਦ ਹੋ ਗਈ। ਜੇ ਕਲਗੀ ਧਰ ਨੂੰ ਸਤਿਗੁਰੂ ਨਹੀਂ ਮੰਨਦੇ ਤੇ ਫਿਰ ਅਸੀਂ ਕੀ ਮੰਨਦੇ ਹਾਂ, ਜੇ ਉਹ ਸਤਿਗੁਰੂ ਹੀ ਨਹੀਂ, ਸਤ ਸਰੂਪ ਹੀ ਨਹੀਂ, ਤੇ ਫਿਰ ਅੰਮ੍ਰਿਤ ਕੀ ਹੈ, ਫਿਰ ਉਹਨਾਂ ਦਾ ਜੀਵਨ ਕੀ ਹੈ। ਮਹਾਰਾਜਾ ਰਣਜੀਤ ਸਿੰਘ ਜਿਸਨੇ ਹਜ਼ੂਰ ਸਾਹਿਬ ਉਹ ਥਾਂ ਜਿਸਦੀ ਸੇਵਾ ਕਰਵਾਈ, ਮਹਾਰਾਜ ਨੇ ਕਿਹਾ ਸੀ ਮੇਰੀ ਕੋਈ ਥਾਂ ਨਾ ਬਣਾਇਓ। ਕਲਗੀ ਧਰ ਮਹਾਰਾਜ ਨੇ ਅੰਤ ਸਮੇਂ ਜਾਣ ਲੱਗਿਆ ਕਿਹਾ ਸੀ ਮੇਰੀ ਕੋਈ ਨਿਸ਼ਾਨੀ ਨਾ ਬਣਾਇਓ, ਸਣਦੇ ਹੀ ਚਲੇ ਗਏ ਘੋੜੇ ਸਮੇਤ, ਆਖਿਆ ਸਿੱਖੋ ਪਰਤ ਕੇ ਵੀ ਨਾ ਵੇਖਿਓ, ਜਿਹੜੇ ਭੇਜ ਦਿੱਤੇ ਵਾਪਸ ਪਰਤ ਕੇ ਵੀ ਨਾ ਤੱਕਿਓ, ਵਾਪਸ ਚਲੇ ਜਾਓ ਜਿਹੜੇ ਮਗਰ ਗਏ ਸੀ, ਘੋੜੇ ਸਣਦੇ ਹੀ ਗਏ ਮਹਾਰਾਜ, ਚਿਖਾ ਚਲਾ ਲਈ ਵਿੱਚ ਖਲੋ ਗਏ, ਇਸੇ ਤਰ੍ਹਾਂ ਹੀ ਚਲੇ ਗਏ। ਆਖਿਆ ਸੀ ਸਿੱਖੋ ਮੇਰਾ ਹੁਕਮ ਹੈ ਵੀ ਮੇਰੀ ਨਿਸ਼ਾਨੀ ਕੋਈ ਨਾ ਬਣਾਇਓ, ਜਿਹੜਾ ਬਣਾਓ ਉਹਦਾ ਰਹੂ ਕੁਝ ਨਾ। ਬੜੀ ਵਿਚਿੱਤਰ ਘਟਨਾ, ਇਤਿਹਾਸ ਦੇ ਜਦੋਂ ਪੰਨੇ ਖੋਲੀਏ ਕਮਾਲ ਹੋ ਗਈ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਕੋਈ ਨਿਸ਼ਾਨੀ ਨਾ ਬਣਾਇਓ, ਅੱਜ ਹਜ਼ੂਰ ਸਾਹਿਬ ਨਿਸ਼ਾਨੀ ਬਣੀ ਨੇ, ਲੋਕ ਸੰਗਤਾਂ ਜਾਂਦੀਆਂ ਨੇ ਉੱਥੇ। ਦਸਮ ਪਾਤਸ਼ਾਹ ਮਹਾਰਾਜ ਦਾ ਇਹ ਤਖ਼ਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਗਏ ਵੀ ਮੇਰਾ ਤਖ਼ਤ ਬਣਾਇਓ, ਔਰ ਉਹਨੂੰ ਪੰਜਵਾਂ ਤਖ਼ਤ ਮੰਨਿਓ, ਕੋਈ ਨੀ ਕਿਹਾ ਅੱਜ ਵੜਿਆ ਕਿ ਨਹੀਂ, ਸੰਗਤਾਂ ਜਾਂਦੀਆਂ ਕਿ ਨਹੀਂ ਜਾਂਦੀਆਂ ਹਜ਼ੂਰ ਸਾਹਿਬ, ਕਿਉਂ ਬਈ ਗੁਰੂ ਮਹਾਰਾਜ ਨੇ ਆਖਿਆ ਸੀ ਮੇਰਾ ਕੋਈ ਨਾ ਬਣਾਇਓ। ਇਹ ਉਹਨਾਂ ਨੂੰ ਪਤਾ ਸੀ ਕਿ ਦੁਨੀਆਂ ਅੰਦਰ ਦੇਖਾਂਗੇ ਕਿਹੜਾ ਨਰਕਾਂ ਨੂੰ ਜਾਣ ਨੂੰ ਤਿਆਰ ਹੈ ਮੇਰੇ ਬਚਨਾਂ ਦੇ ਨਾਲ, ਕਿਹੜਾ ਨਰਕਾਂ ਨੂੰ ਜਾਏਗਾ, ਕਿਹੜਾ ਆਪਾਂ ਗਵਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਬਖਸ਼ਿਸ਼ ਲਈ ਪਿਆਰਿਓ, ਤੇ ਉਹਨੇ ਕਿਹਾ ਮੇਰਾ ਕੁਛ ਰਹਿੰਦਾ ਭਾਵੇਂ ਨਾ ਰਵੇ, ਪਰ ਸਤਿਗੁਰੂ ਦਾ ਨਿਸ਼ਾਨ ਕਾਇਮ ਰਹੇ। ਇੱਕ ਬੇਨਤੀ ਕਰਦੇ ਹਾਂ, ਜ਼ਰੂਰੀ ਨਹੀਂ ਕਿ ਸਤਿਗੁਰ ਦਾ ਨਿਸ਼ਾਨ ਕਿਸੇ ਥੜਿਆਂ ਨਾਲ ਜਾਂ ਇੱਟਾਂ ਨਾਲ ਰਹਿੰਦਾ, ਸਤਿਗੁਰੂ ਤੇ ਸਤ ਸਰੂਪ ਹੈ, ਸਤਿਗੁਰੂ ਤੇ ਸਦਾ ਰਹਿਣ ਵਾਲਾ ਹੈ। ਅਸੀਂ ਆਉਣ ਜਾਣ ਵਾਲਿਆਂ, ਘਟਣ ਵਧਣ ਵਾਲਿਆਂ, ਕਦੇ ਸਤਿਗੁਰੂ ਵੀ ਘਟਦਾ ਵੱਧ। ਮੈਂ ਕਈ ਵਾਰ ਸਤਿਗੁਰੂ ਬਾਬਾ ਰਾਮ ਸਿੰਘ ਜੀ ਮਹਾਰਾਜ ਦੇ ਆਸ਼ਕਾਂ ਚੋਂ ਦੇਖਦਾ, ਕਈਆਂ ਨੂੰ ਮਿਲਿਆ, ਉਹ ਕਹਿੰਦੇ ਸਾਨੂੰ ਉਹਨਾਂ ਦੇ ਦਰਸ਼ਨ ਦਿਤਾਰੇ ਹੋਏ, ਬੜੇ ਬਰਾਬਰੀ ਨੇ। ਕਈ ਜ਼ਰੂਰੀ ਨਹੀਂ ਕਿ ਮੈਂ ਇਸ ਸਭਾ ਚ ਬੈਠਾ ਹੀ ਗੱਲਾਂ ਕਰ ਰਿਹਾ, ਸਤਿਕਾਰਯੋਗ ਸਤ ਸੰਗਤ ਜਿਹੜੇ ਰੱਬ ਦੇ ਆਸ਼ਕ ਨੇ ਨਾ, ਉਹ ਆਪਣੇ ਪ੍ਰੀਤਮ ਨੂੰ ਸਦਾ ਹੀ ਸਮਝ, ਜਿਹੜੇ ਸਤਿਗੁਰੂ ਦੇ ਆਸ਼ਕ ਨੇ ਨਾ, ਉਹ ਕਹਿੰਦੇ ਨੇ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ, ਮੇਰੇ ਤੋਂ ਤਾਂ ਵੱਖਰਾ ਹੀ ਜਿਉਂ ਹੀ ਨੇਤਰ ਮੀਟ ਕੇ ਕਿਤੇ ਅੰਦਰ ਪਰਤਦੇ ਨੇ, ਜਿਵੇਂ ਉਲਟਾ ਨਾਮ ਜਪਤ ਜਗ ਜਾਣਾ ਬਾਲਮੀਕ ਭਇਓ ਬ੍ਰਹਮ ਸਮਾਨਾ, ਇਸੇ ਤਰ੍ਹਾਂ ਜਦੋਂ ਉਲਟ ਕੇ ਅੰਦਰ ਪਰਤਦੇ ਨੇ ਤੇ ਦੇਖਦੇ ਨੇ ਅੰਦਰ ਸਤਿਗੁਰੂ ਬੈਠੇ ਹੋਏ, ਦਰਸ਼ਨ ਕਰਦੇ ਹਾਂ, ਫਿਰ ਉਹਨਾਂ ਦਾ ਚਿੱਤ ਕਰਦਾ ਹੁਣ ਜਾਈਏ ਹੀ ਨਾ, ਹੁਣ ਵਿਛੜੀਏ ਹੀ ਨਾ। ਇੱਕ ਪਲ ਦਾ ਵੀ ਕਿਤੇ ਵਿਛੋੜਾ ਹੋ ਜਾਏ ਤੇ ਕਹਿੰਦੇ ਨੇ ਕਲਯੁਗ ਬੀਤ ਗਿਆ। ਇੱਕ ਘੜੀ ਦਾ ਵਿਛੋੜਾ ਸੱਚੇ ਪਾਤਸ਼ਾਹ ਯੁਗਾਂ ਦੇ ਸਮਾਨ ਬੀਤ ਯੁਗ ਬੀਤ ਗਏ। ਪਰ ਜਦੋਂ ਅਸੀਂ ਅੰਦਰ ਪਰਖ ਕੇ ਵੇਖਦੇ ਹਾਂ ਤੇ ਸਤਿਗੁਰੂ ਬੈਠੇ, ਮਹਾਂਪੁਰਖ ਬੈਠੇ ਨੇ ਜਿਨ੍ਹਾਂ ਦੇ ਚਰਨਾਂ ਚ ਅਸੀਂ ਜੁੜੇ ਹਾਂ, ਸਦੈਵ ਬੈਠੇ ਨੇ। ਸਰੀਰ ਮਿੱਟੀ ਦਾ ਆਕਾਰ ਹੈ, ਮਿੱਟੀ ਅੰਦਰ ਵੀ ਹੈ, ਮਿੱਟੀ ਬਾਹਰ ਵੀ ਹੈ ਤੇ ਮਿੱਟੀ ਦੇ ਅੰਤਰਗਤ ਹੈ। ਇਸੇ ਤਰ੍ਹਾਂ ਪਰਮਾਤਮਾ ਅੰਦਰ ਵੀ ਹੈ, ਪਰਮਾਤਮਾ ਬਾਹਰ ਵੀ ਹੈ, ਪਰਮਾਤਮਾ ਜੀਵਨ ਦੇ ਅੰਤਰਗਤ ਵੀ ਹੈ। ਘੜੇ ਦਾ ਆਕਾਰ ਟੁੱਟਿਆ, ਨਾਮ ਜੋ ਘੜਾ ਰੱਖ ਦਿੱਤਾ, ਨਾਮ ਰੱਖ ਦਿੱਤਾ ਮਿੱਟੀ ਦਾ ਇੱਟਾਂ, ਨਾਮ ਰੱਖ ਦਿੱਤਾ ਮਿੱਟੀ ਦਾ ਬੁੱਤ, ਨਾਮ ਰੱਖ ਦਿੱਤਾ ਮਿੱਟੀ ਦਾ ਕਸੋੜਾ, ਨਾਮ ਰੱਖ ਦਿੱਤਾ ਮਿੱਟੀ ਦੇ ਭਾਂਡੇ। ਪਰ ਮਿੱਟੀ ਕੀ ਹੈ? ਭਾਂਡੇ। ਮਿੱਟੀ ਕੀ ਹੈ? ਕਸੋੜਾ। ਮਿੱਟੀ ਕੀ ਹੈ? ਇੱਟਾਂ। ਇੱਟਾਂ ਦੇ ਅੰਦਰ ਬਾਹਰ ਮਿੱਟੀ ਹੈ, ਘੜੇ ਦੇ ਅੰਦਰ ਬਾਹਰ ਮਿੱਟੀ ਹੈ, ਕਸੋਰੇ ਦੇ ਅੰਦਰ ਬਾਹਰ ਮਿੱਟੀ ਹੈ, ਕਸੋਰਾ ਮਿੱਟੀ ਹੈ, ਮਿੱਟੀ ਕਸੋਰਾ ਹੈ, ਘੜਾ ਮਿੱਟੀ ਹੈ, ਮਿੱਟੀ ਘੜਾ ਹੈ। ਟੁੱਟਿਆ ਤੇ ਕੀ ਹੋਇਆ? ਮਿੱਟੀ ਟੁੱਟੀ ਹੈ, ਮਿੱਟੀ ਜਿਉਂ ਕੀ ਤਿਉਂ ਹੈ, ਪਹਿਲੇ ਵੀ ਮਿੱਟੀ ਸੀ, ਹੁਣ ਵੀ ਮਿੱਟੀ ਹੈ, ਪੱਕ ਕੇ ਵੀ ਮਿੱਟੀ ਹੈ, ਕੱਚੀ ਵੀ ਮਿੱਟੀ ਸੀ। ਜਦੋਂ ਆਪਾਂ ਕਹਿੰਦੇ ਹਾਂ ਕੱਚਾ ਘੜਾ ਹੈ, ਇਸ ਨੂੰ ਤਪਾ ਦਿੰਦੇ ਹਾਂ, ਤਪ ਜਾਂਦਾ ਹੈ, ਉਹਦੇ ਵਿੱਚ ਪਾਣੀ ਪਾਓ, ਪਾਣੀ ਠੰਡਾ ਹੋ ਜਾਂਦਾ। ਮੈਂ ਤੇ ਕਈ ਵਾਰੀ ਬੇਨਤੀ ਕੀਤੀ, ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਚੰਗਾ ਹੁੰਦਾ, ਬਿਮਾਰੀ ਨਹੀਂ ਪੈਦਾ ਕਰਦਾ। ਫਰਿੱਜ ਦਾ ਪਾਣੀ ਠੰਡਾ ਪਾਣੀ ਗੈਸ ਡਬਲ ਪੈਦਾ ਕਰਦਾ ਹੈ, ਤੇ ਘੜੇ ਦੇ ਪਾਣੀ, ਪੁਰਾਤਨ ਲੋਕ ਜਿਹੜੇ ਸਨ ਘੜਿਆਂ ਵਿੱਚ ਪਾਣੀ ਰੱਖਦੇ ਸੀ, ਬਿਮਾਰੀ ਕੋਈ ਨਹੀਂ ਸੀ ਪੈਂਦੀ, ਫਰੈਸ਼ ਦਾ ਫਰੈਸ਼, ਤਾਜ਼ੇ ਦਾ ਤਾਜ਼ਾ, ਠੰਡੇ ਦਾ ਠੰਡਾ। ਸੋ ਮਤਲਬ ਜਦੋਂ ਉਹ ਮਿੱਟੀ ਦਾ ਘੜਾ ਇੱਕ ਅਗਨੀ ਦਾ ਸੇਕ ਲੈ ਕੇ ਪੱਕ ਗਿਆ ਤੇ ਗਰਮ ਪਾਣੀ ਵੀ ਪਾ ਦਈਏ, ਥੋੜੇ ਚਿਰ ਨੂੰ ਠੰਡਾ ਹੋ ਜਾਂਦਾ। ਪਿਆਰਿਓ, ਇਸੇ ਤਰ੍ਹਾਂ ਮਹਾਂਪੁਰਖ ਸਤਿਗੁਰੂ ਦੇ ਬਚਨ ਲੈ ਕੇ ਪੱਕ ਗਿਆ, ਹੁਣ ਜਿਹੜਾ ਵੀ ਉਹਦੇ ਪਾਸ ਆਉਂਦਾ ਉਹਨੂੰ ਠੰਡਕ ਦੇਈ ਜਾਂਦਾ, ਉਹਨੂੰ ਸ਼ਾਂਤੀ ਦੇਈ, ਉਹਨੂੰ ਆਨੰਦ ਦੇਈ ਜਾਂਦਾ। ਉਸੇ ਆਨੰਦ ਦੇ ਹੀ ਤੇ ਇਕੱਠੇ ਬੈਠੇ ਹਾਂ ਆਪਾਂ। ਇਹਨਾਂ ਬੱਚਿਆਂ ਦੱਸਿਆ ਸੀ ਗੁਰੂ ਪਿਆਰੇ ਵੀ ਕਿੰਨਾ ਚਿਰ ਇੱਥੇ ਮਹਾਂਪੁਰਖ ਰਹੇ, ਸਾਡੇ ਘਰ ਵਿੱਚ ਅਸੀਂ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਆਪਣਾ ਪਿਤਾ ਗੁਰੂ, ਉਹਨਾਂ ਨੂੰ ਆਪਣਾ ਸਭ ਕੁਛ ਮੰਨਦੇ ਸੀ, ਕਿਉਂਕਿ ਉਹਨਾਂ ਦੀ ਸੇਵਾ ਵਿੱਚ ਅਸੀਂ ਰਹੇ। ਸਾਨੂੰ ਉਹ ਯਾਦ ਆਉਂਦੀ ਹੈ ਵਾਰ ਵਾਰ, ਉਹਨਾਂ ਨੂੰ ਘੁੱਟਣਾ, ਉਹਨਾਂ ਦੇ ਪਾਸ ਬੈਠਣਾ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਨੂੰ ਭੋਜਨ ਛਕਾਉਣਾ, ਉਹ ਵਾਰ ਵਾਰ ਯਾਦ ਆ ਰਹੀ। ਥੋੜਾ ਜਿਹਾ ਅੰਤਰ ਪਲਟ ਕੇ ਦੇਖੀਏ, ਵਾਸਤਵਿਕ ਤੌਰ ਤੇ ਉਹਨਾਂ ਦੀ ਆਤਮਾ ਇਸ ਕੇਵਲ ਸਰੀਰ ਨਾਲ ਨਹੀਂ ਸੀ ਜੁੜੀ ਹੋਈ। ਜਿਸ ਦੀ ਆਤਮਾ ਸਰੀਰ ਨਾਲ ਜੁੜ ਜਾਂਦੀ ਹੈ ਉਹ ਜੰਮਦਾ ਵੀ ਹੈ, ਉਹ ਮਰਦਾ ਵੀ। ਤੇ ਜਿਹਨਾਂ ਦੀ ਆਤਮਾ ਸਰੀਰ ਨਾਲ ਨਹੀਂ ਜੁੜਦੀ, ਆਤਮ ਤੱਤਵ ਆਤਮ ਤੱਤਵ ਹੈ, ਕਿਸੇ ਨਾਲ ਜੁੜ ਨਹੀਂ ਸਕਦਾ। ਪਰ ਇਹ ਸਾਡਾ ਇੱਕ ਮਨ ਹੀ ਹੈ ਕਿ ਜਿਹੜਾ ਆਪਣੇ ਆਪ ਨੂੰ ਦੇਹ ਮੰਨਦਾ ਹੈ, ਦੇਹ ਅਭਿਆਸੀ ਹੋ ਜਾਂਦਾ ਹੈ, ਮਨ ਕਰਤਾ ਭੋਗਤਾ ਬਣ ਜਾਂਦਾ ਹੈ, ਮਨ ਦੁਖੀ ਸੁਖੀ ਹੋ ਜਾਂਦਾ ਹੈ, ਮਨ ਖੁਸ਼ਗਮੀ ਹੋ ਜਾਂਦਾ ਹੈ, ਇਹਦੀਆਂ ਅਵਸਥਾ ਬਦਲਦੀਆਂ ਨੇ, ਕਿਉਂਕਿ ਮਨ ਹੈ ਹੀ ਤਰੰਗਾਂ ਦਾ ਸਮੂਹ। ਮੈਂ ਬੇਨਤੀ ਕਰਾਂ, ਕਦੇ ਮਿੱਟੀ ਅੰਦਰ ਤਰੰਗ ਪੈਦਾ ਨਹੀਂ ਹੋਈ, ਮਿੱਟੀ ਅੰਦਰ ਕਦੇ ਤਰੰਗ ਪੈਦਾ ਨਹੀਂ ਹੋਈ। ਮਿੱਟੀ ਨੂੰ ਪੁੱਟ ਕੇ ਗੁੰਨ ਕੇ ਆਪਾਂ ਜੋ ਕੁਛ ਮਰਜ਼ੀ ਬਣਾ ਦਿੱਤਾ, ਮਿੱਟੀ ਅੰਦਰ ਕੋਈ ਤਰੰਗ ਨਹੀਂ। ਮੈਂ ਇੱਟ ਸਾਂ, ਮੈਨੂੰ ਇੱਟ ਰਹਿਣ ਦਿਓ, ਮੈਂ ਘੜਾ ਸਾਂ, ਮੈਨੂੰ ਘੜਾ ਰਹਿਣ ਦਿਓ, ਕਿਉਂਕਿ ਮੈਂ ਘੜਾ ਹਾਂ, ਮੈਂ ਇੱਟ ਹਾਂ, ਮੈਂ ਕਸੋੜਾ ਹਾਂ, ਮੈਂ ਬਰਤਨ ਹਾਂ, ਮੈਨੂੰ ਇਹੋ ਹੀ ਰਹਿਣ ਦਿਓ। ਕਦੇ ਮਿੱਟੀ ਅੰਦਰ ਤਰੰਗ ਪੈਦਾ ਨਹੀਂ ਹੋਈ, ਫਿਰ ਮੈਂ ਬੇਨਤੀ ਕਰਾਂ, ਕਦੇ ਮਹਾਂਪੁਰਖ ਅੰਦਰ ਵੀ ਤਰੰਗ ਪੈਦਾ ਨਹੀਂ ਹੋਈ। ਆਹ ਮੇਰਾ ਦੇਸ਼ ਹੈ, ਆ ਤੇਰਾ ਦੇਸ਼ ਹੈ, ਆ ਮੇਰਾ ਘਰ ਹੈ, ਇਹ ਤੇਰਾ ਘਰ ਹੈ, ਆ ਮੇਰਾ ਸੇਵਕ ਹੈ, ਆ ਤੇਰਾ ਸੇਵਕ ਹੈ, ਮੇਰੀ ਵਸਤੂ ਹੈ, ਤੇਰੀ ਵਸਤੂ। ਮਹਾਂਪੁਰਖਾਂ ਅੰਦਰ ਤਰੰਗ ਨਹੀਂ ਪੈਦਾ, ਨਾ ਹੀ ਮਹਾਂਪੁਰਖ ਉਹਦਾ ਹੈ, ਹੋਰ ਕੇਵਲ ਕਦੇ ਭੇਕ ਦਾ ਨਾਮ ਮਹਾਂਪੁਰਖ ਕਰਨਾ ਹੈ। ਇਸ ਕਰਕੇ ਪਿਆਰਿਓ, ਸਤਿਪੁਰਸ਼ਾਂ ਦੀ ਮਹਿਮਾ ਗੁਰਬਾਣੀ ਦੇ ਪੰਨੇ ਪੰਨੇ ਤੇ ਕਰੇ,
ਕੋਈ ਇੱਕ ਵੀ ਪੰਨਾ ਨਹੀਂ ਖਾਲੀ ਹੋਣਾ। ਇਹਨਾਂ ਗੁਰਮੁਖ ਪਿਆਰਿਆਂ ਨੇ 17 ਗੁਰਬਾਣੀ ਦੇ ਜਾਪ ਕੀਤੇ ਨੇ 17 ਵਾਰ, ਤੇ ਕੱਲਾ ਕੱਲਾ ਪੰਨਾ ਦੇਖ ਲਈਏ ਸਤਿਪੁਰਸ਼ਾਂ ਦੀ ਮਹਿਮਾ, ਤੋਂ ਇੱਕ ਪੰਨਾ ਵੀ ਖਾਲੀ ਨਹੀਂ ਹੋਣਾ। ਜੇ ਮੈਂ ਹੋਰ ਪਰੇ ਬੇਨਤੀ ਕਰਦਾ, ਇੱਕ ਸ਼ਬਦ ਵੀ ਖਾਲੀ ਨਹੀਂ ਹੋਣਾ, ਮਹਿਮਾ ਹੀ ਸਤਿਪੁਰਸ਼ਾਂ ਦੀ। ਸੰਤਨ ਕੀ ਮਹਿਮਾ ਕਵਨ ਬਖਾਨੋ ਆਗਾਧ ਬੋਧ ਕਿਛ ਮਿਤ ਨਹੀਂ ਜਾਣ। ਸੰਤਨ ਬਿਨ ਅਵਰ ਨਾ ਦਾਤਾ ਪੀਆ, ਜੇ ਕੋ ਸਰਣ ਪਰੇ ਸੰਤਨ ਕੀ ਸੋ ਪਾਰ ਗਿਆ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਠ ਸਤਾਣੀ, ਸੰਤ ਹਮਾਰਾ ਗਹਿਣੇ। ਤੇ ਅਸੀਂ ਸੋਨੇ ਹੀਰੇ ਚਾਂਦੀਆਂ ਦੇ ਵੀ ਪਾ ਲੈਂਦੇ ਨੇ, ਪਰ ਉਹ ਮੁੱਲ ਵੀ ਲੱਗਦਾ ਤੇ ਗੁਆਚ ਵੀ ਜਾਂਦੇ ਨੇ, ਤੇ ਖਤਰਾ ਵੀ ਬੜਾ ਹੁੰਦਾ, ਕਿਉਂਕਿ ਮੇਲੇ ਮੋਲਿਆਂ ਚ ਕਿਤੇ ਗਹਿਣਾ ਗੁਣਾ ਵੀ ਪਾ ਜਾਓ ਨਾ, ਬੜਾ ਖਤਰਾ ਹੁੰਦਾ। ਉਹ ਧਿਆਨ ਉੱਥੇ ਹੀ ਰਹਿੰਦਾ, ਮੇਲਾ ਕਾਹਦਾ ਹੋਇਆ, ਧਿਆਨ ਦਾ ਇੱਥੇ ਗਿਆ। ਪਰ ਜੇ ਕਿਤੇ ਸੱਚ ਦਾ ਗਹਿਣਾ ਹਿਰਦੇ ਚ ਪਾਇਆ ਹੋਵੇ, ਸਤਿਗੁਰੂ ਆਪਣੇ ਹਿਰਦੇ ਨਾਲ ਲਾ, ਕਿਸੇ ਕੀਮਤ ਤੇ ਨਹੀਂ ਮਿਲਦਾ ਇਹ ਗਹਿਣਾ, ਕੋਈ ਮੁੱਲ ਨਹੀਂ ਖਰਚਣਾ ਪੈਂਦਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ, ਜਿੰਨੇ ਹੀ ਕਾਰਜ ਨੇ ਸਾਰੇ ਸੌਰ ਜਾਂਦੇ ਨੇ, ਕਿਉਂਕਿ ਆਪਣੇ ਸੇਵਕ ਹੀ ਆਪੇ ਰੱਖ ਕੇ ਆਪੇ ਨਾਮ ਜਪਾਵੇ। ਕਹਿੰਦਾ ਉਹ ਕਰ ਸ਼ਨਾਨ, ਅੰਮ੍ਰਿਤ ਵੇਲਾ ਹੋ ਗਿਆ, ਹਰ ਮਾਲਾ ਲਾਲ ਸਮਾਧੀ ਬੈਠ ਜਾਂਦਾ, ਤੇ ਜਿਹੜਾ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਸਤਿਗੁਰੂ ਦਾ ਸਿੱਖ ਹੁੰਦਾ। ਉਹ ਤੇ ਬਾਣੀ ਦਾ ਬਚਨ ਹੈ, ਅਪਰਾਧੀ ਦੋਣਾ ਨਿਵੇ ਜਿਉ ਹੰਤਾ ਮਰਗਾਏ, ਅਰੇ ਸੀਸ ਨਿਵਾਏ ਕਿਹਾ ਸੀਗੇ ਇਹਦੇ ਕਸੂਦੇ ਜਾਏ। ਹਿਰਦਾ ਕਿਸੇ ਬੰਨੇ ਹੋਵੇ ਸਤਿਗੁਰੂ ਵਾਲਾ, ਅੰਮ੍ਰਿਤ ਵੇਲਾ ਮਨੁੱਖ ਦੇ ਵੀ ਅੰਮ੍ਰਿਤ ਵੇਲਾ, ਬਿਰਧ ਅਵਸਥਾ ਵੀ ਅੰਮ੍ਰਿਤ ਵੇਲਾ, ਮਹਾਂਪੁਰਖਾਂ ਦੀ ਸੰਗਤ ਵੀ ਅੰਮ੍ਰਿਤ ਵੇਲਾ, ਤਿੰਨ ਵਜੇ ਦਾ ਟਾਈਮ ਵੀ ਅੰਮ੍ਰਿਤ ਵੇਲਾ ਹੈ, ਜਵਾਨੀ ਅਵਸਥਾ ਵੀ ਅੰਮ੍ਰਿਤ ਵੇਲਾ ਹੈ। ਜਵਾਨੀ ਲੰਘਣੀ ਬੜੀ ਔਖੀ ਹੈ, ਬੜੀਆਂ ਸ਼ਰਾਰਤਾਂ ਨਾਲ ਲੰਘਦੀ ਹੈ, ਤੇ ਜੇ ਕਿਤੇ ਤੂੰ ਬਾਲਪਣ ਵਿੱਚ ਮਹਾਂਪੁਰਖਾਂ ਦੀ ਸੰਗਤ ਚ ਆ ਜਾਏ ਤੇ ਬਚ ਜਾਏਗਾ। ਗੋਪੀ ਚੰਦ ਨੂੰ ਫਕੀਰ ਹੋਣ ਤੇ ਮਾਂ ਨੇ ਪਿੱਛਿਆ ਪਾਈ ਸੀ, ਰਾਜਾ ਗੋਪੀ ਚੰਦ ਫਕੀਰ ਹੋ ਗਿਆ, ਗੋਰਖਨਾਥ ਕੋਲ ਚਲਾ ਗਿਆ। ਗੋਰਖਨਾਥ ਨੇ ਉਹਨੇ ਕਿਹਾ ਵੀ ਪੱਕਰ ਪੜਨਾ, ਆ ਜਾ ਵੀ ਕੰਨ ਪਾੜੋਗੇ ਇਹਦੇ, ਕੰਨ ਪਾੜੇ ਤੇ ਮੁੰਦਰਾ ਪਾਤੀਆਂ ਵੱਡੀਆਂ ਵੱਡੀਆਂ ਬਣਾਤਾ, ਜੋ ਵੀ ਹੱਥ ਚ ਬਣਾ ਦੀ ਕਪੜੀ, ਮਤਲਬ ਮੰਗ ਕੇ ਲਿਆ। ਤੇ ਗੋਪੀ ਚੰਦ ਨੂੰ ਪਹਿਲੇ ਕਿਹਾ ਗੋਰਖਨਾਥ ਨੇ, ਕਹਿੰਦਾ ਵੀ ਪਹਿਲੇ ਆਪਣੇ ਮਹਿਲਾਂ ਚ ਮੰਗ ਕੇ ਆ, ਪਹਿਲੇ ਆਪਣੇ ਮਹਿਲਾਂ ਜਿੱਥੋਂ ਆਇਆ ਚੰਗੀ ਤਰ੍ਹਾਂ ਟੱਪਿਆ ਜਾਏ, ਮਹਿਲਾਂ ਚ ਗਿਆ, ਕਿਉਂਕਿ ਆਪਣੀਆਂ ਘਰ ਵਾਲੀਆਂ ਤੋਂ ਜਾ ਕੇ ਭਿੱਖਿਆ ਕਰਨੀ ਬੜੀ ਔਖੀ ਗੱਲ ਹੈ, ਆਪਣੇ ਪਿੰਡ ਚ ਜਾ ਕੇ ਮੰਗਣਾ ਬਹੁਤਾ ਹੀ ਔਖਾ, ਤਾਂ ਮਰਨ ਵਾਲੀ ਗੱਲ ਹੈ। ਗੋਪੀ ਚੰਦ ਨੂੰ ਕਿਹਾ ਚੱਲ ਫੜ ਤੇ ਚੱਲ ਘਰੇ, ਮਹਿਲਾਂ ਚ ਚੱਲ ਭਿੱਖਿਆ ਲੈ ਕੇ ਆ, ਕੱਪੜ ਫੜਿਆ ਗੋਪੀ ਚੰਦ ਆ ਗਿਆ। ਕਰਦਿਆਂ ਕਰਦਿਆਂ ਮਹਿਲਾਂ ਚ ਵੜ ਗਿਆ, ਜਦੋਂ ਰਾਣੀਆਂ ਨੇ ਦੇਖਿਆ ਵੀ ਸਾਡਾ ਪਤੀ ਫਕੀਰ ਹੋ ਗਿਆ, ਉਹਨਾਂ ਨੇ ਗਹਿਣੇ ਗੁਣੇ ਜਿਹੜੇ ਪਾਏ ਸੀ ਹਾਰ ਸ਼ਿੰਗਾਰ ਨਾਲ ਲੱਦੀਆਂ ਪਈਆਂ ਸੀ, ਕਹਿਣਗੇ ਸਾਡਾ ਪਤੀ ਫਕੀਰ ਹੋ ਗਿਆ, ਸਾਡੇ ਗਹਿਣੇ ਕਿਸ ਕੰਮ, ਉਹਨਾਂ ਸਾਰੇ ਗਹਿਣੇ ਗੁਣੇ ਇਕੱਠੇ ਕੀਤੇ ਉਹਦੀ ਖੱਪੜ ਚ ਪਾ ਦਿੱਤੇ। ਉਹਨੇ ਵੀ ਆਖਿਆ ਇਹ ਕੀ ਵੀ ਮੈਂ ਤਾਂ ਰੋਟੀ ਦੀ ਮੰਗ ਕੀਤੀ, ਤੁਸੀਂ ਗਹਿਣੇ ਸੁੱਟੀ ਜਾਂਦੇ ਆ, ਆਪਾਂ ਕੀ ਕਰਨੇ ਬੱਕਰਾਂ ਨੇ, ਗਹਿਣੇ ਪਾਸਤੇ ਗਹਿਣੇ ਲੈ ਲਏ। ਦੂਸਰੀ ਕਰਦੀ, ਤੀਸਰੀ ਰਾਣੀ, ਚੌਥੀ ਰਾਣੀ, ਸਭ ਕੋਲੋਂ ਕੱਪੜਾ ਚ ਪਵਾਏ ਝੋਲੀ ਚ ਪਾਈ ਗਿਆ, ਅੱਗੇ ਆਇਆ ਮਾਂ ਦੇ ਮਹਿਲਾਂ ਚ। ਮਾਂ ਕਹਿੰਦੀ ਅੱਛਾ ਪੁੱਤਰ ਫਕੀਰ ਹੋ ਗਏ ਤੇ ਮਾਤਾ ਹੋਣਾ ਫਕੀਰ ਹੋ ਗਏ, ਕਹਿੰਦੇ ਦੇਖੀ ਕਿਤੇ ਕੱਚਾ ਫਕੀਰ ਨਾ ਹੋ। ਬੁੱਲੇ ਦਾ ਬੜਾ ਸੋਹਣਾ ਕਹਿਣਾ, ਉਹ ਕਹਿੰਦਾ ਇੱਕ ਫਕੀਰੀ ਲੇਖ ਦੀ, ਇੱਕ ਫਕੀਰੀ ਭੇਖ ਦੀ, ਇੱਕ ਫਕੀਰੀ ਲੇਖ ਦੀ,
ਇੱਕ ਫਕੀਰੀ ਭੇਖ ਦੀ, ਇੱਕ ਖਾ ਖਾ ਗਧੇ ਵਾਂਗੂ ਲੇਟ ਦੀ, ਇੱਕ ਪਿਛਾਂ ਭੌਂ ਭੌਂ ਵੇਖਦੀ। ਚਾਰ ਪ੍ਰਕਾਰ ਦੀਆਂ ਫਕੀਰੀਆਂ ਨੇ। ਸਭ ਤੋਂ ਉੱਤਮ ਫਕੀਰੀ ਹੈ ਲੇਖ ਦੀ, ਜਿਹਦੇ ਮਸਤਕ ਵਿੱਚ ਉਸ ਪਰਮਾਤਮਾ ਨੇ ਫਕੀਰੀ ਲਿਖੀ ਹੈ, ਜਿਹਦੇ ਮਸਤਕ ਵਿੱਚ ਉਸ ਸਤਿਗੁਰੂ ਨੇ ਫਕੀਰੀ ਲਿਖ ਦਿੱਤੀ ਹੈ, ਉਹ ਹੈ ਲੇਖ ਦੀ ਫਕੀਰੀ। ਇੱਕ ਭੇਖ ਦੀ ਦੇ ਘਰ ਚ ਜਨਾਨੀ ਨਾਲ ਝਗੜਾ ਹੋ ਗਿਆ, ਮਾਤਾ ਨਾਲ ਲੜ ਪਿਆ, ਭਰਾਵਾਂ ਦੀ ਵੰਡ ਠੀਕ ਨਾ ਹੋਈ, ਜ਼ਮੀਨ ਜਾਇਦਾਦ ਸੂਤਰ ਨਾ ਆਈ, ਗਰੀਬੀ ਹੋਈ, ਕਹਿੰਦਾ ਚਲੋ ਫਕਰ ਬਣੀਏ। ਬੁੱਲਾ ਕਹਿੰਦਾ ਵੀ ਇੱਕ ਭੇਖ ਦੀ ਫਕੀਰੀ। ਪਾਲੇ ਕੱਪੜੇ ਸੰਤਾਂ ਵਾਲੇ, ਲੋਕ ਕਹਿੰਦੇ ਨੇ ਮਹਾਰਾਜ ਤੁਹਾਨੂੰ ਮਹਾਰਾਜ ਮੱਥਾ ਟੇਕਦੇ ਨੇ, ਚੜਾਵਾ ਚੜਦਾ ਤੇ ਫਿਰ ਖਾ ਖਾ ਕੇ ਲੇਟੇ ਮਾਰਦਾ, ਇਹ ਵੀ ਫਕੀਰੀ ਹੈ। ਲੋਕ ਤਾਂ ਰੱਬ ਜੈਸਾ ਸਮਝਣ, ਕਿਉਂਕਿ ਸਾਧ ਨੂੰ ਰੱਬ ਜੈਸਾ ਸਮਝਦੇ, ਰੱਬ ਹੈ ਤੇ ਲੋਕ ਪੂਜਾ ਚੜਾਉਂਦੇ ਹੋਣ, ਦਾਨ ਪੁੰਨ ਕਰਦੇ ਹੋਣ, ਇਹ ਖਾ ਪੀ ਕੇ ਘਰਾੜੇ ਮਾਰਦਾ ਹੋਵੇ, ਇਹ ਕਹਿੰਦੀ ਖਾ ਖਾ ਕੇ ਗਧੇ ਵਾਂਗੂ ਲੇਟਦੀ, ਤੀਜੀ ਫਕੀਰੀ। ਤੇ ਚੌਥੀ, ਹੁਣ ਜਦੋਂ ਖਾਧੇ ਪੀਤੇ ਤੋਂ ਵੀ ਜ਼ਿਆਦਾ ਬਚ ਜਾਏ, ਬਹੁਤਾ ਹੀ ਕੁਛ ਬਚ ਜਾਏ, ਫਿਰ ਕਹਿੰਦਾ ਚਲੋ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਦੇ ਛੱਡੀਏ, ਪਿਛਾਂਹ ਮੁੜ ਮੁੜ ਵੇਖਦੀ, ਇਹ ਪਿਛਲੇ ਬੰਦੇ ਨੂੰ ਜਾ ਕੇ ਵੇਖਦੀ ਫਕੀਰੀ। ਇਹ ਤਿੰਨ ਪ੍ਰਕਾਰ ਦੀਆਂ ਫਕੀਰੀਆਂ ਨਿਕੰਮੀਆਂ ਨੇ, ਗਧਿਆਂ ਨੂੰ ਲੇਟਣ ਵਾਲੀ ਖਾ ਖਾ ਕੇ, ਔਰ ਭੇਖ ਦੀ ਫਕੀਰੀ, ਤੇ ਜਿਹੜੀ ਪਿਛਾਂਹ ਮੁੜ ਕੇ। ਇੱਕ ਫਕੀਰੀ ਸਭ ਤੋਂ ਚੰਗੀ ਹੈ ਜਿਹੜੀ ਮਸਤਕ ਦਾ ਲੇਖ ਹੋ, ਤੇ ਸਤਿਗੁਰੂ ਹੀ ਲੇਖ ਲਿਖਦਾ, ਹੋਰ ਕਿਸੇ ਲੇਖ ਨਹੀਂ ਲਿਖਦਾ। ਤੂੰ ਸਤਿਗੁਰ ਅੱਗੇ ਮਸਤਕ ਟੇਕ ਦੇ, ਤੂੰ ਸਤਿਗੁਰ ਦਾ ਹੋ ਜਾ, ਤੇਰੇ ਮਸਤਕ ਵਿੱਚ ਫਕੀਰੀ ਲਿਖ ਦੇ, ਤੇਰੇ ਮਸਤਕ ਦੇ ਅੰਦਰ ਉਹ ਕਰਮ ਲਿਖ ਦੇਗਾ, ਭਾਵੇਂ ਤੇਰੇ ਪੁੱਠੇ ਵੀ ਹੋਣ ਸਿੱਧੇ ਕਰਦਾ, ਭਾਵੇਂ ਤੇਰਾ ਨਕੰਮਾ ਜੀਵਨ ਹੋਵੇ ਸੁਥਰਾ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮਿਲਿਆ ਸੀ ਨਾ ਬੱਚਾ ਛੋਟਾ ਜਿਹਾ, ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ, ਕਈ ਵਾਰ ਮੈਂ ਇਤਿਹਾਸ ਵਿਅਸਤ ਹੋ ਜਾਂਦਾ ਹਾਂ, ਇਤਿਹਾਸਕ ਤੌਰ ਤੇ ਮੈਂ ਕਮਜ਼ੋਰ ਹਾਂ, ਅਨੁਭਵ ਤੌਰ ਤੇ ਮਾਲਕ ਦੀ ਕਿਰਪਾ। ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵਾਕਿਆ, ਛੋਟਾ ਜਿਹਾ ਬੱਚਾ ਰੂੜੀ ਤੇ ਪਿਆ ਰੋ ਰਿਹਾ ਸੀ ਗੁਰੂ ਹਰਗੋਬਿੰਦ। ਇਤਿਹਾਸ ਦੀ ਸਾਡੇ ਉੱਥੇ ਕੁਟੀਆ ਤੇ ਕਥਾ ਕਰਦੇ ਹਨ, ਸੁਬਹ ਸ਼ਾਮ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਕਾਫੀ ਸਮੇਂ ਤੋਂ ਸਾਡੇ ਪਾਸ ਗੁਰਮੁਖ ਪਿਆਰੇ ਰਹਿ ਰਹੇ ਨੇ। ਸਤਿਕਾਰਯੋਗ ਸਤਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਟਾਈਮ ਦਾ ਵਾਕਿਆ, ਛੋਟਾ ਜਿਹਾ ਬੱਚਾ ਰੂੜੀ ਤੇ ਪਿਆ ਤੇ ਆਵਾਜ਼ ਆ ਰਹੀ ਹੈ ਤੇ ਨਾਲ ਸਿੰਘ ਲੰਘੇ ਜਾ ਰਹੇ, ਕਹਿੰਦੇ ਮਹਾਰਾਜ ਕਿਸੇ ਕਤੂਰੇ ਦੀ ਆਵਾਜ਼ ਆ ਰਹੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧਿਆਨ ਨਾਲ ਸੁਣਿਆ ਹੈ, ਗੁੱਸਾ ਚੜਦਾ ਜੇ ਕਿਸੇ ਦੀ ਇੱਕ ਅੱਖ ਨਾ ਹੋਵੇ ਤੇ ਵੈਸੇ ਕਿਤੇ ਉਹਨੂੰ ਕਹਿ ਦੀਏ ਤੂੰ ਪਾਲਾ ਤੇ ਵੇਖੋ ਕਿੱਡੀ ਮੱਚਦੀ ਆ ਕਰ। ਤਾਂ ਨਿਹੰਗ ਸਿੰਘ ਲੱਖ ਨੇਤਰਾ ਕਹਿੰਦੇ ਨੇ, ਜਿਹਦੀ ਇੱਕ ਅੱਖ ਹੋਵੇ ਨਾ ਉਹਨੂੰ ਲੱਖ ਨੇਤਰਾ ਕਹਿੰਦੇ ਨੇ, ਬੋਲੇ ਹੀ ਵੱਖਰੇ ਨੇ। ਸਤਿਕਾਰਯੋਗ ਸਾਧ ਸੰਗਤ, ਹੈ ਹਕੀਕਤ